ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਹਿਲੇ ਯੁੱਧ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਫੌਜਾਂ ਲਾਮਬੰਦ ਕੀਤੀਆਂ ਹਨ। ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਇੱਕ ਵੱਡੇ ਸਿਪਾਹੀ ਸਾਲਾਰ ਮੁਖਲਿਸ ਖਾਨ ਦੀ ਅਗਵਾਈ ਵਿੱਚ 7000 ਤੋਂ ਵੱਧ ਫੌਜ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰੁਖਸਤ ਕੀਤੀ ਹੈ, ਜੋ ਨਗਾਰੇ ਵਜਾਉਂਦਿਆਂ ਮਾਰ ਵਕਾਰਾ ਕਰਦਿਆਂ ਵੱਧ ਰਹੇ ਨੇ। ਲਾਹੌਰ ਸ਼ਹਿਰ ਦੀ ਸੰਗਤ ਨੇ ਚਿੱਠੀ ਲਿਖ ਕੇ 6ਵੇਂ ਪਾਤਸ਼ਾਹ ਦੇ ਕੋਲ ਖਬਰ ਭੇਜੀ ਹੈ, ਪਰ ਜਾਣੀ ਜਾਣ ਸਤਿਗੁਰੂ ਪਹਿਲਾਂ ਜਾਣਦੇ ਸਨ ਕਿ ਬਾਜ ਲਿਆਂਦਾ ਜੰਗ ਤਾਂ ਹੋਵੇਗਾ। ਲੋਹਗੜ੍ਹ ਸਾਹਿਬ ਵਾਲਾ ਜੋ ਅਸਥਾਨ ਹੈ, ਇਹ ਉੱਚੇ ਥਾਂ ਤੇ ਟਿੱਬਾ ਸੀ। ਇਹਦੇ ਆਲੇ ਦੁਆਲੇ ਮਹਾਰਾਜ ਜੀ ਨੇ ਬੜੀ ਤੁਰਤ ਫੁਰਤ ਛੇਤੀ ਨਾਲ ਮੋਰਚੇ ਬਣਵਾ ਦਿੱਤੇ, ਕੰਧ ਜੀ ਕੁਸਾਰੀ ਕਰਵਾ ਦਿੱਤੀ। 25 ਸਿੱਖ ਮਹਾਰਾਜ ਜੀ ਨੇ ਜਿਹੜੇ ਤਿਆਰ ਬਰ ਤਿਆਰ ਯੋਧੇ ਸਨ ਸਤਿਗੁਰਾਂ ਦੇ, ਉਹਨਾਂ ਨੂੰ ਇੱਥੇ ਛੱਡ ਦਿੱਤਾ। ਹੁਕਮ ਕੀਤਾ ਕਿ ਸਾਵਧਾਨੀ ਦੇ ਨਾਲ ਇੱਥੇ ਪਹਿਰਾ ਦੇਣਾ, ਕਿਉਂਕਿ ਦੁਸ਼ਮਣ ਜਦੋਂ ਵੀ ਆਏਗਾ ਪਹਿਲੋਂ ਇਧਰੋਂ ਹਮਲਾ ਕਰੇਗਾ। ਬਾਕੀ ਸੂਰਮਿਆਂ ਵਿੱਚ ਵੀ ਸ਼ਸਤਰ ਆਦਿਕ ਵੰਡ ਦਿੱਤੇ ਨੇ। ਹੁਕਮ ਕੀਤਾ ਕਿ ਘੋੜੇ ਸ਼ਿੰਗਾਰ ਕੇ ਰੱਖੋ, ਤਿਆਰ ਬਰ ਤਿਆਰ ਰਹਿਣਾ, ਦੁਸ਼ਮਣ ਕਦੇ ਵੀ ਆ ਸਕਦਾ। ਉਧਰ ਗੁਰੂ ਕੇ ਮਹਿਲਾਂ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਕਿਉਂਕਿ ਬੀਬੀ ਵੀਰੋ ਦੀ ਸ਼ਾਦੀ ਦਾ ਦਿਨ ਮੁਕਰਰ ਕੀਤਾ ਹੋਇਆ ਸੀ। ਬਰਾਤ ਦਾ ਟਿਕਾਓ ਹੋਣਾ ਸੀ ਅਗਲੇ ਦਿਨ, ਇਸ ਕਰਕੇ ਸਾਰੀਆਂ ਤਿਆਰੀਆਂ ਵਿਆਹ ਦੀਆਂ ਵੀ ਚੱਲ ਰਹੀਆਂ ਨੇ। ਕੋਈ ਨਵੇਂ ਕੱਪੜੇ ਤਿਆਰ ਕਰਵਾ ਰਿਹਾ, ਮਾਤਾ ਜੀ ਮਾਤਾ ਦਮੋਦਰੀ ਜੀ ਕਈ ਤਰ੍ਹਾਂ ਦੀਆਂ ਭਾਂਤ ਭਾਂਤ ਦੀਆਂ ਮਠਿਆਈਆਂ ਪਕਵਾਨ ਤਿਆਰ ਕਰਾ ਕਰਾ ਕੇ ਰੱਖ ਰਹੇ ਨੇ। ਆਓ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਕਥਾ ਹੈ ਸਰਵਣ ਕਰੀਏ। ਯੁੱਧ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਜੋ ਹੋ ਰਿਹਾ, ਜੰਗ ਹੋ ਰਿਹਾ, ਇਹ ਧਰਮ ਯੁੱਧ ਹੈ ਗੁਰੂ ਖਾਲਸਾ ਜੀ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਰਮ ਯੁੱਧ ਦੀ ਲੜਾਈ ਲੜੀ ਹੈ, ਕਿਉਂਕਿ ਜਰਵਾਣੇ ਜ਼ੁਲਮ ਕਰਦੇ ਸੀ ਔਰ ਉਸ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਸਤਿਗੁਰਾਂ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸਨ, ਜਿਸ ਲਈ ਤੇਗਾਂ ਧਾਰੀਆਂ ਨੇ ਅਜੋ ਕਰਮ ਪ੍ਰਾਰੰਭ ਕਰਨ ਲੱਗੇ ਹਨ। ਮਨ ਬਿਰਤੀਆਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜੀਏ। ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਇਸ ਬਿਧ ਸਤਿਗੁਰ ਕੁਛ ਥਿਰੇ, ਪੁਨ ਭੋਜਨ ਕਰ ਖਾਨ।
ਕੁਝ ਸਮਾਂ ਸਤਿਗੁਰੂ ਜੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਸਿੱਖਾਂ ਨਾਲ ਮਸ਼ਵਰਾ ਕਰਕੇ ਆਏ ਨੇ, ਸਾਰੀ ਵਿਉਂਤਬੰਦੀ ਕੀਤੀ ਹੈ। ਇੱਕ ਪੈਰ ਦਿਨ ਦਾ ਜਦੋਂ ਬੀਤ ਗਿਆ ਤੇ ਸਤਿਗੁਰੂ ਜੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਆਸਣ ਤੇ ਆਏ, ਆ ਕੇ ਗੁਰਦੇਵ ਨੇ ਭੋਜਨ ਛਕਿਆ ਹੈ ਤੇ ਪ੍ਰਸ਼ਾਦਾ ਛੱਕ ਕੇ ਮਹਾਰਾਜ ਜੀ ਕੁਝ ਸਮੇਂ ਲਈ ਆਰਾਮ ਕਰਨ ਲੱਗੇ ਹਨ।
ਪੌੜੇ ਬਹੁਰ ਪ੍ਰਿਅੰਕ ਪਰ ਟਰਿਓ ਦੁਪਹਿਰੇ ਜਾਨ।
ਆਪਣੇ ਪਲੰਘੇ ਤੇ, ਜੋ ਸਤਿਗੁਰਾਂ ਦਾ ਸੁਖਾਸਣ ਵਾਲਾ ਪਲੰਘਾ ਹੈ, ਉਸ ਪਲੰਘੇ ਤੇ ਸਤਿਗੁਰੂ 6ਵੇਂ ਪਾਤਸ਼ਾਹ ਜੀ ਬਿਰਾਜੇ ਨੇ। ਜਦੋਂ ਦੁਪਹਿਰਾ ਢਲਿਆ ਤੇ ਸਤਿਗੁਰੂ ਜੀ ਉੱਠੇ ਨੇ, ਤਿਆਰ ਬਰ ਤਿਆਰ ਹੋਏ ਨੇ।
ਚੌਪਈ ਬਿਜੀਆ ਪਾਨ ਕਰੇ ਹਰ ਖਾਏ।
ਗਰਮੀਆਂ ਦੇ ਦਿਨ ਸਨ, ਇਸ ਕਰਕੇ ਪਿਛਲੇ ਪੈਰ ਅਕਸਰ ਗੁਰੂ ਘਰ ਦੇ ਵਿਚ ਸ਼ਹੀਦੀ ਦੇਗਾਂ ਦੇ ਰਗੜੇ ਲੱਗਦੇ, ਜਿਨ੍ਹਾਂ ਨੂੰ ਸ਼ਰਦਾਈ ਵੀ ਕਹਿ ਦਿੰਦੇ ਹਨ। ਤੋ ਰਗੜੇ ਲੱਗੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ, ਸ਼ਰਦਾਈ ਦਾ ਬਾਟਾ ਆਇਆ, ਗੁਰਦੇਵ ਨੇ ਛਕਿਆ ਹੈ।
ਬਹੁਰ ਸੁਚੇਤਾ ਸਕਲ ਬਣਾਏ।
ਫਿਰ ਗਰੀਬ ਨਵਾਜ ਪਾਤਸ਼ਾਹ ਜੀ ਸਰੀਰ ਦੀ ਕਿਰਿਆ ਸੋਧਣ ਵਾਸਤੇ ਸੁਚੇਤ ਹੋਣ ਲਈ, ਸੁਚੇਤਾ ਦਾ ਮਤਲਬ ਹੁੰਦਾ ਹੈ ਗੜ ਤੋੜਨ ਜਾਣਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਚੇਤੇ ਗਏ, ਭਾਵ ਗੜ ਤੋੜ ਕੇ ਆਏ।
ਕਰ ਪਦ ਬਦਨ ਪਖਾਰਨ ਕੀਨਾ।
ਫਿਰ ਜਲ ਮੰਗਾ ਕੇ ਜਲ ਪਾਣੀ ਵਰਤਿਆ, ਗੁਰਦੇਵ ਨੇ ਨੇਤਰਾਂ ਚ ਜਲ ਦੇ ਛਿੱਟੇ ਮਾਰੇ ਹਨ, ਹੱਥ ਪੈਰ ਜਲ ਦੇ ਨਾਲ ਧੋਏ ਹਨ।
ਸ਼ਿਰੇ ਤਖਤ ਪਰ ਦਰਸ਼ਨ ਦੀਨਾ।
ਸੋਹਣੇ ਵਸਤਰ ਸਰੀਰ ਤੇ ਧਾਰਨ ਕੀਤੇ ਨੇ 6ਵੇਂ ਪਾਤਸ਼ਾਹ ਨੇ। ਦੁਪਹਿਰਾ ਜਦੋਂ ਢਲਿਆ ਤੇ ਸ਼ਾਮ ਜੇ ਦੇ ਸਮੇਂ ਮਹਾਰਾਜ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਆ ਗਏ ਨੇ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਣ ਕੇ ਸਤਿਗੁਰੂ ਜੀ ਬੈਠੇ ਹਨ, ਸਜੇ ਹਨ।
ਉਤਸਵ ਹੋਤ ਵਿਆਹ ਕੋ ਪਾਰੋ।
ਉਧਰ ਵਿਆਹ ਦਾ ਉਤਸਵ ਹੋ ਰਿਹਾ ਗੁਰੂ ਘਰ ਚ, ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਬੜੀਆਂ ਰੌਣਕਾਂ ਹਨ। ਆਮ ਸੰਗਤ ਨੂੰ, ਸਿੱਖਾਂ ਨੂੰ ਹਾਲੇ ਇਸ ਗੱਲ ਦਾ ਇਲਮ ਨਹੀਂ ਸੀ ਕਿ ਆਉਣ ਵਾਲੇ ਸਮੇਂ ਚ ਇੱਥੇ ਜੰਗ ਯੁੱਧ ਹੋਣ ਵਾਲਾ ਹੈ, ਲੜਾਈ ਹੋਣ ਵਾਲੀ ਹੈ, ਦੁਸ਼ਮਣਾਂ ਦੀਆਂ ਫੌਜਾਂ ਚੜ ਕੇ ਆ ਰਹੀਆਂ ਨੇ। ਇਹਦੇ ਬਾਰੇ ਜਾਣਕਾਰੀ ਨਹੀਂ ਸੀ। इस करके बहुत रौनकां लगियां होईयां ने ब्याह दियां तैयारियां चल रहियां हन।
गन समाज को कर कर तैयारो
ब्याह वास्ते जेड़ा समाज चाहिदा है ब्याह वास्ते जेड़ियां रस्तां बस्तां चाहिदियां ने जो जो पदार्थ चाहिदे ने ओ सारा कुछ इकट्ठा करके रखिया जा रहा है।
राखे है सदन बनाए कन्हेरे
महाराज जी दे महलां दे विच ही सारियां तैयारियां ब्याह दे राज साज दियां हो रहियां ने जो जो समग्री ब्याह वास्ते चाहिदी है लुड़िंदी ओ सब कुछ लिया के महलां विच रखिया जा रहा है।
जान है आए बरात सवेरे
क्योंकि जानदे ने भी कल नू बरात आउण वाली है ब्याह दा दिन मुकर्र कीता होया सी तो बरात चल के आउण वाली है।
गुर की गत एक गुर ही जाने
पर सतगुरां दी गत मित केवल सतगुरु जी जानदे ने। गरीब नवाज पातशाह जी महाराज अपनी गत मित आप ही जानदे ने हाले सिखां नू इस गल दा नहीं सी पता भी की भाणा वरतना है क्योंकि गुरु की गत गुरु जाणे। एक कथा विच बचन आउंदा जन्म साखी विच बाबे की गत बाबा जाणे कह जाना जो नाल फिराना है। आखो सतनाम
श्री वाहिगुरु।
कहिंदे गुरु बाबे दी गत गुरु जाने जां ओ जानन जिहड़े नाल रहिंदे ने बाकियां नूं की पता लगे भी की वरतना की होना तो सतगुरु जी दी गत मित सतगुरु जी जानदे हन।
अपर नहीं कोरी दे पछान
होर नूं किसे नूं इस गल दा इलम नहीं किसे होर नूं इस गल दा बोध नहीं की वरतना की होना है तदे सिख रोज पढ़दे ने तुमरी गत मित तुम ही जानी। महाराज तुहाडी गत मित तुसी ही जानदे हो।
आए मलेश संभारन करे
ए जो कुछ राज साज घर च इकट्ठा करके रखिया जा रहा है मठियाईयां शक्कर पारे जलेबियां और कई तरह दे पकवान बना बना के ए सारा कुछ मलेच्छा ने आके सांभना सी ए तां गुरु साहब जानदे ने क्योंकि बचन भी पहला हो गया पातशाह ने कह दिता सी भी ए बरात नहीं छकेगी ए तां हुण मलेच्छ ही छकणगे तुरक ही छकणगे आके। कहिंदे इहदे बारे हाले पूरन तौर ते किसे नूं चानणा नहीं सी भी ए भाणा वरतणा कि जो कुछ घर विच इकट्ठा करके रखिया जा रहा है ए सारा कुछ तुरकां ने मलेच्छां ने सांभणा है।
एह गत किसे ना जानी परे
ए गत नहीं किसे नूं पता ओ तां सब आपो अपनियां तैयारियां च लगे ने ब्याह दियां समग्रियां कठियां करन च लगे होए ने।
लग्यो दीवान सो तख्त अगारी
सतगुरु जी ने पिछले पैर दा जेड़ा शाम दा दीवान है ओ श्री अकाल तख्त साहब ते सजाया। अकाल तख्त साहब दे सामने महाराज जी दा दीवान सजया सतगुरां दे सूरबीर बहादुर योधे सिख आ के दीवान च बैठे हन।
गावै शब्द राग धुन पारी
सोहणी धुन दे विच सतगुरां दे दरबार च आ के कीर्तन कर रहे ने रागी सिख बड़े प्यार नाल तिन्हां ने कीर्तन गायन कीता है।
शस्त्र सजे योधा सवधान
जिन्ने महाराज जी दे सूरबीर बहादुर योधे ने सब शस्त्र धारी हो के त्यार बर त्यार हो के आए ने सब शस्त्रां नाल सजे तजे आए हन।
आन आन बैठे बलवान
बड़े बड़े बलवान योधे त्यार बर त्यार हो के आके बैठे ने।
सोदर संध्या लगत है बैसे
सोदर दा पाठ जदों तक होना सी उदों तक संध्या समय तक सारे सिख सतगुरु जी दे समेत बैठे रहे।
पायो भोग नमो किए तैसे
जदों सोदर दी चौंकी दा भोग पया सारिया ने सीस चुका के नमस्कार कीती और सोदर दी चौंकी दी समाप्ति दा अरदासा कीता।
सतगुर मंदिर बिखै पधारे
दीवान दी समाप्ति करके महाराज छेवें पातशाह गुरु हरगोबिंद साहिब अपने महलां च अपने मंदिर च आ गए ने।
निज निज थल तब सुपट सिधारे
जिन्ने सूरमे सन ओ सब आपो अपनियां थावां ते जिथे जिथे जिहदी जिहदी ड्यूटी सी जेड़े जेड़े सूरमे दा जिथे जिथे पड़ाओ सी सब आपो अपने पड़ावां ते आपो अपनियां थावां ते आसणां ते चले गए।
खान पान कर कै गन सोए
रात दा समां सी लंगर प्रसाद दा सब ने छकिया छक के लंगर प्रसाद आपो अपने आसना ते सब विराजे ने
केतिक रात बीती जब जोए
जदो कुछ करात बीत गई यानी कि अद्धी को रात दे वेले तेले दा समा होया
लवपुर ते सिखन अरदास
एने नु लाहौर शहर तो जेडे सिख संगत ने अरदास भेजी सी चिट्ठी लिख के खबर देन नु एक सिख भेजिया सी ओ पहुंच गया चिट्ठी लेके
आए पहुंची सतगुर पास
तकरीबन दस साढ़े दस बजे दा रात दा समा होवेगा ओ सिख चिट्ठी लेके महाराज गुरु हरगोबिंद साहब जी दे चरणां च आके हाजर होया
द्वारपाल सो बाक बखानो
जेड़ा बाहर दरवाजे ते द्वारपाल पहरेदार खड़ा सी ओनू आके सिख ने अपने आउण दी सुध दित्ती के मैं लाहौर शहर तो आया ਉਥੋਂ ਦੀ ਸੰਗਤ ਨੇ ਬਹੁਤ ਜਰੂਰੀ ਬੇਨਤੀ ਚਿੱਠੀ ਲਿਖ ਕੇ ਭੇਜੀ ਹੈ ਇਸ ਵੇਲੇ ਸਤਿਗੁਰੂ ਜੀ ਨੂੰ ਮਿਲਣਾ ਬਹੁਤ ਜਿਆਦਾ ਜਰੂਰੀ ਹੈ
ਅਬ ਹੀ ਚਾਹੋ ਗੁਰੂ ਟਿਗ ਜਾਨੋ
ਹੁਣੇ ਮਿਲਣਾ ਪਏਗਾ ਕਿਉਂਕਿ ਸਵੇਰ ਤੱਕ ਬਹੁਤ ਦੇਰੀ ਹੋ ਜਾਏਗੀ ਭਾਵੇਂ ਕਿ ਰਾਤ ਕਾਫੀ ਪੈ ਗਈ ਹੈ ਪਰ ਹੁਣ ਮਜਬੂਰੀ ਹੈ ਇਸ ਵੇਲੇ ਸਤਿਗੁਰੂ ਜੀ ਨੂੰ ਮਿਲਣਾ ਅਤਿ ਜਰੂਰੀ ਹੈ
ਜ਼ਰੂਰ ਕੋ ਕਾਮ ਬਿਸਾਲਾ
ਕੋਈ ਬਹੁਤ ਜਰੂਰੀ ਕੰਮ ਹੈ ਜਿਹੜਾ ਮੈਂ ਕੇਵਲ ਅੰਦਰ ਜਾ ਕੇ ਸਤਿਗੁਰਾਂ ਨੂੰ ਹੀ ਦੱਸ ਸਕਦਾ ਪਹਿਰੇਦਾਰ ਨੂੰ ਕਿਹਾ ਵੀਰ ਮੈਂ ਤੈਨੂੰ ਵੀ ਨਹੀਂ ਦੱਸ ਸਕਣਾ ਵੀ ਕਿਉਂ ਆਇਆ ਕਿ ਜਿਹੜਾ ਕੰਮ ਮੈਂ ਦੱਸਣ ਆਇਆ ਹਾਂ ਜਿਹੜੀ ਚਿੱਠੀ ਲੈ ਕੇ ਆਇਆ ਹਾਂ ਇਹ ਕੇਵਲ ਮੈਂ ਸਤਿਗੁਰਾਂ ਨੂੰ ਦੇ ਸਕਦਾ ਤੇ ਉਹਨਾਂ ਨੂੰ ਹੀ ਦੱਸ ਸਕਦਾ ਹਾਂ
ਦੇਰ ਨਾ ਕਰੋ ਜਾਹੋ ਦਰ ਹਾਲਾ
ਇਸ ਕਰਕੇ ਭਰਾ ਜੀ ਤੁਸੀਂ ਛੇਤੀ ਜਾਓ ਅੰਦਰ ਮਹਿਲਾਂ ਚ ਦੇਰੀ ਨਾ ਲਾਓ ਜਿੰਨਾ ਛੇਤੀ ਹੋ ਸਕੇ ਜਾ ਕੇ ਸਤਿਗੁਰਾਂ ਨੂੰ ਮਿਲੋ ਤੇ ਮੇਰਾ ਸਤਿਗੁਰਾਂ ਦੇ ਨਾਲ ਮਿਲਾਪ ਕਰਾਓ
ਜਿਮ ਮੋ ਕਹੋ ਤੁਮ ਆਇਓ ਜਾਨਾ
ਨਾਲੇ ਵੀ ਦੱਸ ਦਿੱਤਾ ਜਿਵੇਂ ਮੈਂ ਪਹੁੰਚਿਆ ਨਾ ਇੱਥੇ ਕਾਹਲੀ ਕਾਹਲੀ ਦੇ ਨਾਲ
ਤਿਮ ਆਇਓ ਦਲ ਸ਼ਾਹੋ ਮਹਾਨਾ
ਬਸ ਪਿੱਛੇ ਮੇਰੇ ਪੈਰਾਂ ਦੇ ਮਗਰ ਮਗਰ ਹੀ ਸਮਝ ਲੋ ਵੀ ਦੁਸ਼ਮਣਾਂ ਦੀਆਂ ਫੌਜਾਂ ਬਾਦਸ਼ਾਹ ਦੀਆਂ ਵੀ ਉਹ ਵੀ ਆਈਆਂ ਪਹੁੰਚੀਆਂ ਇਹ ਬਸ ਤੂੰ ਸਮਝ ਲੈ ਬਾਕੀ ਸਾਰੀ ਗੱਲ ਜਿਵੇਂ ਮੈਂ ਆਇਆ ਹਾਂ ਸਮਝ ਲੋ ਏਦਾਂ ਹੀ ਪਿੱਛੇ ਦੁਸ਼ਮਣਾਂ ਦੀ ਫੌਜ ਮਾਰੋ ਮਾਰ ਕਰਦੀ ਪਹੁੰਚਣ ਵਾਲੀ ਹੈ ਗੁਰੂ ਘਰ
ਦਵਾਰਪਾਲ ਨੇ ਜਾਏ ਸੁਣਾਈ
ਦਵਾਰਪਾਲ ਬੜੀ ਤੇਜ਼ੀ ਨਾਲ ਹਰਕਤ ਵਿੱਚ ਆਇਆ ਅੰਦਰ ਜਾ ਕੇ ਮਹਿਲਾਂ ਚ ਸਤਿਗੁਰਾਂ ਨੂੰ ਬੇਨਤੀ ਕਰਕੇ ਦੱਸਿਆ
ਲਵਪੁਰ ਤੇ ਪਾਤੀ ਅਬ ਆਈ
ਮਹਾਰਾਜ ਲਾਹੌਰ ਸ਼ਹਿਰ ਤੋਂ ਇੱਕ ਗੁਰਸਿੱਖ ਆਇਆ ਹੈ ਉਹਦੇ ਹੱਥ ਵਿੱਚ ਲਾਹੌਰ ਸ਼ਹਿਰ ਦੀ ਸੰਗਤ ਵੱਲੋਂ ਲਿਖੀ ਹੋਈ ਇੱਕ ਚਿੱਠੀ ਹੈ ਉਹ ਚਿੱਠੀ ਲੈ ਕੇ ਪੁੱਜਿਆ ਹੈ
ਕਹੈ ਸੋ ਵੱਡ ਸੈਨਾ ਚੜ ਆਈ
ਉਹ ਕਹਿੰਦਾ ਕਿ ਦੁਸ਼ਮਣਾਂ ਦੀ ਬਹੁਤ ਵੱਡੀ ਸੈਨਾ ਲਾਹੌਰ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੜਾਈ ਕਰਕੇ ਆ ਰਹੀ ਹੈ
ਮਿਲਿਓ ਚਹੈ ਰਾਵਰ ਕੇ ਤਾਈ
ਔਰ ਮਹਾਰਾਜ ਉਹ ਆਪ ਜੀ ਨੂੰ ਆ ਕੇ ਮਿਲਣਾ ਚਾਹੁੰਦਾ ਸਿੱਖ ਤੁਹਾਨੂੰ ਆ ਕੇ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਹੈ
ਸੁਣ ਸਤਿਗੁਰ ਤਤਕਾਲ ਬੁਲਾਵਾ
ਕੇ ਮਹਾਰਾਜ ਜੀ ਨੇ ਤਤਕਾਲ ਉਸ ਸਿੱਖ ਨੂੰ ਜਿਹੜਾ ਲਾਹੌਰ ਸ਼ਹਿਰ ਤੋਂ ਆਇਆ ਉਹਨੂੰ ਆਪਣੀ ਹਜ਼ੂਰੀ ਵਿੱਚ ਆਪਣੇ ਕੋਲ ਸੱਦਿਆ
ਅੰਤਰ ਬਰ ਕਰ ਸੀਸ ਨਿਵਾਵਾ
ਸਿੱਖ ਮਹਾਰਾਜ ਜੀ ਦੇ ਕੋਲ ਆਸਣ ਤੇ ਜਿੱਥੇ ਸਾਹਿਬ ਜੀ ਬਿਰਾਜਦੇ ਸਨ ਅੰਦਰ ਆਇਆ ਬੜੇ ਅਦਬ ਨਾਲ ਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਮੱਥਾ ਟੇਕਿਆ
ਧਰ ਦੀਨੀ ਅਰਦਾਸ ਅਗਾਰੀ
ਜਿਹੜੀ ਚਿੱਠੀ ਲਿਆਇਆ ਸੀ ਲਾਹੌਰ ਸ਼ਹਿਰ ਦੀ ਸੰਗਤ ਦੀ ਉਹ ਮਹਾਰਾਜ ਜੀ ਦੇ ਸਨਮੁਖ ਅੱਗੇ ਰੱਖ ਕੇ ਨਮਸਕਾਰ ਕੀਤੀ
ਪੜ ਬਿਰਤਾਂਤ ਸਭ ਕੀ ਨਸ ਤਿਆਰੀ
ਮਹਾਰਾਜ ਜੀ ਨੇ ਚਿੱਠੀ ਪੜ੍ਹੀ ਜੋ ਸੰਗਤ ਨੇ ਲਿਖਿਆ ਸੀ ਕਿ ਮੁਖਲਸ ਖਾਨ 7000 ਤੋਂ ਵੱਧ ਫੌਜ ਲੈ ਕੇ ਆ ਰਿਹਾ ਬਹੁਤ ਸਾਰੀਆਂ ਬੰਦੂਕਾਂ ਅਸਤਰਾਂ ਸ਼ਸਤਰਾਂ ਦੇ ਸਹਿਤ ਹੋ ਕੇ ਆ ਰਿਹਾ ਤੋ ਗਰੀਬ ਨਵਾਜ ਪਾਤਸ਼ਾਹ ਨੇ ਚਿੱਠੀ ਪੜ੍ਹ ਕੇ ਅੱਗੋਂ ਸਾਰੀ ਤਿਆਰੀ ਕਰਵਾ ਲਈ
ਪੱਠੇ ਲੋਹ ਗੜ ਕੇ ਤਿਕ ਜੋਧਾ
ਮਹਾਰਾਜ ਜੀ ਨੇ ਕੁਝ ਕਸੂਰ ਮੈਂ ਉਸੇ ਵੇਲੇ ਤੁਰਤ ਫੁਰਤ ਲੋਹਗੜ੍ਹ ਸਾਹਿਬ ਵੱਲ ਭੇਜੇ ਕਿ ਉਧਰੋਂ ਦੁਸ਼ਮਣ ਨੇ ਹਮਲਾ ਕਰਨਾ ਪਹਿਲਾਂ ਲੋਹਗੜ੍ਹ ਸਾਹਿਬ ਦੇ ਕੋਲ ਹੀ ਘਮਾਸਾਨ ਜੰਗ ਹੋਵੇਗਾ ਦੁਸ਼ਮਣ ਨੂੰ ਉੱਥੇ ਰੋਕਣ ਦੀ ਵਿਉਂਤਬੰਦੀ ਕਰੋ ਤੋ ਮਹਾਰਾਜ ਜੀ ਨੇ ਕੁਝ ਯੋਧੇ ਗੁਰਦੁਆਰਾ ਲੋਹਗੜ੍ਹ ਸਾਹਿਬ ਵਾਲਾ ਜੋ ਅਸਥਾਨ ਹੈ ਉੱਥੇ ਭੇਜੇ ਹਨ
ਰੋਕੋ ਪ੍ਰਥਮ ਹਤ ਹੋ ਰਿਪ ਕ੍ਰੋਧਾ
ਉੱਥੇ ਪਹਿਲਾਂ ਦੁਸ਼ਮਣ ਨੂੰ ਰੋਕੋ ਇਹ ਖਾਲਸੇ ਦਾ ਪਹਿਲਾ ਕਿਲਾ ਹੈ ਕਿਲਾ ਲੋਹਗੜ੍ਹ ਸਾਹਿਬ ਪਹਿਲੀ ਜੰਗ ਹੋਈ ਇੱਥੇ ਤੇ ਪਹਿਲਾ ਹੀ ਕਿਲਾ ਸੀ ਸਮਝ ਲੋ ਉਸ ਤੋਂ ਬਾਅਦ ਫਿਰ ਪੰਥ ਨੇ ਅਨੇਕਾਂ ਕਿਲੇ ਬਣਾਏ ਪਰ ਲੋਹਗੜ੍ਹ ਸਾਹਿਬ ਵਾਲਾ ਖਾਲਸੇ ਦਾ ਪਹਿਲਾ ਕਿਲਾ ਹੈ ਸਿੱਖਾਂ ਦਾ ਪਹਿਲਾ ਗੜ੍ਹ ਜਿੱਥੇ ਮਹਾਰਾਜ ਜੀ ਨੇ ਪਹਿਲਾ ਜੰਗ ਲੜਿਆ ਕਹਿੰਦੇ ਉੱਥੇ ਪਹਿਲਾਂ ਦੁਸ਼ਮਣ ਨੂੰ ਰੋਕੋ ਅੜ ਕੇ ਚੰਗੀ ਤਰ੍ਹਾਂ
ਹੁਣ ਲਵਪੁਰ ਕੇ ਸਿੱਖ ਕੋ ਬੂਝਾ
ਉਧਰ ਬੰਦੇ ਭੇਜ ਦਿੱਤੇ ਪਹਿਲਾਂ ਮਹਾਰਾਜ ਜੀ ਨੇ ਤੁਰਤ ਫੁਰਤ ਲੋਹਗੜ੍ਹ ਸਾਹਿਬ फिर वो जेड़ा लाहौर तो सिख आया महाराज जी ओदे कोल जानकारी लेंदे ओनू पुछदे ने
कित लश्कर तव आवत सूझा
कहन लगे सिखा ये दस भी लश्कर किथे तक पहुंच गया होना तू आया तेनू एनी तां जानकारी होवेगी कि जेड़ी दुश्मन दी फौज है इस वेले किथे तक होवेगी
सुन तिन हाथ जोड़ कर कहियो
हाथ जोड़ के सिख ने दसिया महाराज जी नू कहन लगा
संग सैन के मैं मग लहियो
कहन लगा महाराज जिवें सैना टुरी उदो मैं टुरिया बस कठी टुरे हां अगड़ पिछड़ी पहुंचण वाले जे मैं पहुंचे हां ते समझ लो पिछे सेना भी पहुंचनी वाली है
तरे दुपहरे तहते चले
दुपहरा टलिया सी जदों असी लाहौर तो तुरे करे दोपहरे असी उथो तुरे हां
कई हजार सुपट कल मले
महाराज हजारां दी गिनती च लश्कर सी और कलमलाहट करदे फिरदे सी कुरबल कुरबल करदे फिरदे सी कीड़ियां वांगू
इनको मग मैं लागी देरा
आओ फौज ज्यादा सी उना नू रस्ते च थोड़ी जी देर लग गई क्योंकि 7000 बंदे ने कठिया होना मैं कला सी तां पहला पहुंच गया तेजी नाल चल के आया ओ फौज सी ज्यादा सी गिनती इस करके उना नू मेरे पहुंचन तो थोड़ा जा उना नू टाइम लग गया समा लग गया आउंदिया
मैं आयो कर बेग बडेरा
नाले महाराज मैं बहुत तेजी नाल शूट वट के आया तुहाडे कोल
शाह हुसैन पी आई जन हो
ते महाराज जिवें मैं पुज्या समझ लो इसे तरह बादशाह दी सेना भी आई जानो ओ भी समझ लो बस पहुंचनी वाले होणगे नेड़े तेड़े होणगे अमृतसर साहब दे
देड़ हूजै गुर बिल मना ठान हो
महाराज तुसी हुण परपक्ता कर लो देरी ना करो हुण रात आराम करन नूं नहीं है
खुशी करी सिख पर तिस काल
महाराज जी ने सिख ते बहुत खुशी कीती भी बड़ा सिख ने हिम्मत कीती आया खबर लैके ए उन्हें अपना फर्ज निभाया भावे के दुश्मन दे शहर चो आना सी जान ते खेडन वाली गल सी गुरु घर तक जाके खबर देन जाना कोई सुइया दस दिंदा कोई जसूस दस दिंदा ता सिख दी जान जा सकदी सी पर उन्हें इस गल दी परवाह नहीं कीती महाराज जी कोल आके खबर देन लई पहुंचया तो इस करके सतगुरां ने बहुत खुशी कीती उस सिख ते
कृपा दृष्टता करयो निहाल
कृपा दृष्टि करके उस सिख नू महाराज जी ने निहाल कर दिता कृतार्थ कर दिता कहिंदे सिखा तेरा लोक सुखी परलोक सुहेला
बहर लोह गढ़ ते सिख आयो
इन्ने नू बचन हो ही रहे सन के लोहगढ़ साहब तो एक सिख महाराज जी दे कोल चल के आया
उतलावत ने बाक सुनायो
बड़ा काली काली चल के पहुंचया ते आके सतगुरु सच्चे पातशाह नु सुना के कहन लगा
कृपा सिंध लश्कर बड़े आवा
हे कृपा सिंध गुरुदेव दुश्मन दा बड़ा बड़ा भारी लश्कर आ पहुंचया है
कल बलाट हमने सुन पावा
घोड़िया दे पौड़ा दी आवाज कल बलाहट क्योंकि रात दा समा सी रात नू ता उदा भी थोड़ी आवाज दूर तक सुनाई देंदी है महाराज बड़ी ज्यादा कलबलाट असी सुनी है दुश्मन दा दल बस नेड़े ही पहुंचया जानो
बहु बरूद यार गुल का पठिया है
महाराज किले च बरूद चाहिदा गोलियां चाहिदियां ने
पूरब संगर तिस तल ठटिया है
पहला जंग उसे जगह ते होवे उथे दुश्मन दा अगा रोक के उना दा अगला पासा भन दिता जाए
गुरु जी तोप होत इस काल
सिख ने आख्या महाराज शस्त्र अस्त्र ता हैन योधिया कोल पर जे किते साडे कोल तोप हुंदी ना इस वेले तोप तैयार कीती हुंदी
मारत शत्रुन रोकत जाल
उस तोप दे नाल आउंदे दुश्मना ते गोले दाग के दुश्मना नू रोक देंदे ओ जिवें वधे आउंदे ने उना नू वधदिया होया नू तोप दे गोलियां नाल असी रोक देंदे जे किते साडे कोल तोप हुंदी
सुन सतगुर तब हुकम बखाना
सुन के धन गुरु हरगोबिंद साहब सच्चे पातशाह जी महाराज जी ने हुक्म कीता बोले
खोखर लकरो परयो महाना
महाराज जी कहंदे उत्थे इक खोल पिया बड़ी वड्डी लकड़ है ओ विच्चों खाली है हुण तक भी ओ तोप लोहगढ़ साहब पई है संगतां दर्शन कर दियां महाराज जी कहंदे लकड़ दा ओ खोल है विचों खाली है
सनमुख रिपुन तर हो ते जाई
ओ रख दियो दुश्मन दे सामने मोर्चे विच ला दियो
देह गोरन की मार मचाई
और ओदे चो गोले दाग दाग के वैरियां दी कहंदे सुध भुला दियो वैरियां नू भाजड़ा पा दियो उहनां नू
पुन सिख ने गुरु बूजन कीने
जदों महाराज जी ने कहा ना भी ओ खोखर दा लकड़ दा एक खोल जिहा पिया ओ चला दियो तोप बना के ओनू ला दियो अगे ते सुन के सिख ने पुछया
दुर्गा बुरू दसो गोरा ही ने
महाराज चलो ता आप जी दा बचन सत बचन है पर खोल विच पा के गोले चलाण वास्ते ता चाहिदे ने बरूद चाहिदा ते किले विच ना कोई गोला ते ना बरूद है
पर लकरो मैं कहां चलावे
ओ लकड़े दे विच जेड़ा ओ खोल है लकड़ दा ओदे च भर के चलाइए की महाराज ना उत्थे गोला है ते ना ही उत्थे कोई बरूद है
मृग तो नहीं हेर डर पावे
महाराज ओ केड़ा हिरण ने जेड़े खोल वेख के डर के भज जाणगे महाराज सूरमे ने भी पठान ने उन्होंने खाली खोल वेख के थोड़ी भज जाना डर के ओ केड़ा हिरण ने जेड़े डर के भज जाणगे
बाहर हुक्म गुर तीनों बखाना
सतगुरु सच्चे पातशाह तिना प्रति हुक्म कर दिया बोले
पूरो लकरा तूर महाना
महाराज जी कहंदे भाई खाली क्यों चलाना ओदे विच नेड़े तेड़े जिन्नी मिट्टी धूड़ किंकर पत्थर जो लभ जे कहंदे ओदे नाल ओदा मुंह भर दियो
पाथर ईंट पाए कर मारो
पत्थर इट्टा ओ भर के कहंदे ओनू चला दियो चलेगा जिवें तोप दे गोले चलदे ने एदां ओ चलणगे
आवत रिप दल को पर हारो
जेड़ा दुश्मन दा दल आवेगा औंदियां नू कहंदे फिर पहला इन्हां गोलियां दे नाल इसे तोप दे नाल गोले दाग के मारो विच कंकर भर दियो पत्थर भर दियो इट्टा भर दियो रेत मिट्टी जो मिले भर के चला दियो
अंग संग हमर है तुहारे
बादशाह कहंदे भावे असी इत्थे बैठे आ उत्थे तुहाडे नाल हाजिर होवांगे हर एक सिखे जाने के गुरु हरगोबिंद साहब जी उहनां दे नाल खड़े हां एदां जंग लड़ना कि ए जानना कि सतगुरु जी साडे नाल ने ते नाले असी हां भी हर एक सिख दे अंग संग हो के नाल रवांगे
लरहो तहां बहु धीरज तारे
वड्डा भारी धीरज धारण करके लड़ना सूरमियो तुहाडा सब तो वड्डा हथियार है तुहाडा धीरज ए तलवारां नाल इन्हां अस्त्रां ते शस्त्रां नाल कल्लियां जंग नहीं जित्तिया जांदा शस्त्रां दे नाल नाल जो एक सूरमे नूं चाहीदा है ओह है धीरज कलगीधर स्वामी साहबे कमाल श्री गुरु गोबिंद सिंह साहब जी दे बचन ने धन जियो तिह को जग में मुखते हर चित में जुद्ध बिचारै देह अनित ननित रहै जस नाव चढ़ा भव सागर तारै धीरज धाम बनाए एह ताना बुद्ध संदीपक ज्यों उजियारै ज्ञान है की बढ़नी मनो हाथ लै कातुरता कुतवार बुहारै धीरज धाम बनाए एह तन इस शरीर नू धीरज दा घर बना लो धीरज नहीं छड़ना थर्मा धीरज हिरदे च धारण करके जंग दे मैदान च लड़ना है
सुन बिस्मे सिख ताए पहुंचे
सिख सुन के हैरान भी होए भी लकड़ दा खोल फिर ओदे विच कहंदे इट्टां पत्थर कंकर ए भर के चलाओ बरूद वांगू फट के जाणगे हैरान ता होए पर गुरु साहब दे बचना ते भरोसा भी सी कि जे गुरु हरगोबिंद साहब कहंदे ने ते चलणगे जरूर शंकावादी नहीं सी अज दा कोई सिख हुंदा उहने कहना महाराज क्यों मजाक करदे जे देना कोई तोप लियो महाराज हाजर करो कोई बरूद आदक दियो असीं उही चलाईए कदे पत्थर कंकर भी चले आ गोलियां दी थां ते पर उह सत बचनीए सिख सी ਉਹਨਾਂ ਆਖਿਆ ਜੇ ਸਾਹਿਬ ਨੇ ਕਹਿ ਦਿੱਤਾ ਤੇ ਚੱਲਣਗੇ ਅਸਚਰਜ ਤਾਂ ਹੋਏ ਨੇ ਮਨ ਚ ਹੈਰਾਨ ਤਾਂ ਹੋਏ ਨੇ ਪਰ ਭਰੋਸਾ ਸੀ ਕਿ ਜੇ ਗੁਰਦੇਵ ਕਹਿ ਰਹੇ ਨੇ ਤਾਂ ਹੋਵੇਗਾ ਜੀ
ਲੱਕਰੋ ਧਰਿਓ ਉਠਾਏ ਸੋ ਉੱਚੇ
ਇੱਕ ਵੱਡਾ ਲੱਕੜਾ ਉਹ ਚੁੱਕ ਕੇ ਸਿੱਖਾਂ ਨੇ ਉਸੇ ਕਿਲੇ ਦੀ ਕੰਧ ਦੇ ਉੱਤੇ ਰੱਖਿਆ
ਪੂਰ ਧੂਰ ਸੋ ਠੋਕਨ ਕਰੀ
ਕਹਿੰਦੇ ਉਹਦੇ ਵਿੱਚ ਪੱਥਰ ਕੰਕਰ ਮਿੱਟੀ ਰੇਤ ਜੋ ਜੋ ਉੱਥੋਂ ਮਿਲਿਆ ਉਹਨੂੰ ਚੰਗੀ ਤਰ੍ਹਾਂ ਭਰ ਕੇ ਅਗਲੇ ਪਾਸਿਓਂ ਗਜ ਨਾਲ ਠੋਕ ਦਿੱਤਾ।
ਅਗਨੀ ਤਵੈ ਪਲੀਤਾ ਧਰੀ,
ਫਿਰ ਅੱਗ ਲਿਆਂਦੀ ਤੇ ਪਲੀਤਾ ਤੁਖਾਇਆ।
ਛੁੱਟੀ ਤੋਪ ਸਮ ਅਵਨ ਹਲਾਈ,
ਕਹਿੰਦੇ ਜਦੋਂ ਪਲੀਤਾ ਤੁਖਾਇਆ ਨਾ ਪਿਛਲੇ ਪਾਸਿਓਂ, ਕਹਿੰਦੇ ਤੋਪ ਦਾ ਗੋਲਾ ਕੜਾਕ ਦੇ ਕੇ ਚੱਲਿਆ। ਇੰਨੀ ਜ਼ੋਰ ਦੇ ਕਹਿੰਦੇ ਧਮਕ ਪਈ ਕਿ ਧਰਤੀ ਹਲ ਗਈ, ਇੰਨੀ ਜ਼ੋਰ ਨਾਲ ਗੋਲਾ ਚੱਲਿਆ।
ਮਨੋ ਗਾਜ ਮੰਡਪ ਕੜਕਾਈ,
ਕਹਿੰਦੇ ਮਾਨੋ ਆਕਾਸ਼ ਵਿੱਚੋਂ ਬਿਜਲੀ ਗਰਜ ਕੇ ਦੁਸ਼ਮਣਾਂ ਦੇ ਦਲ ਤੇ ਪੈ ਗਈ ਹੋਵੇ। ਏਦਾਂ ਗੋਲਾ ਗਿਆ ਦੁਸ਼ਮਣ ਦੇ ਦਲ ਵੱਲ, ਨੇੜੇ ਆ ਗਏ ਸਨ, ਗੋਲਾ ਗਿਆ ਉਹਨਾਂ ਦੇ ਵਿੱਚ ਦੁਸ਼ਮਣ ਤਾਈ। ਏਦਾਂ ਕਹਿੰਦੇ ਜਾ ਕੇ ਦੁਸ਼ਮਣਾਂ ਦੇ ਅੰਗ ਤੋੜੇ, ਮਾਨੋ ਆਕਾਸ਼ ਵਿੱਚੋਂ ਜਿਵੇਂ ਗਾਜ ਪੈ ਗਈ ਹੋਵੇ, ਬਿਜਲੀ ਟੁੱਟ ਕੇ ਪੈ ਗਈ ਹੋਵੇ।
ਹੁਤੇ ਲੋਹਗੜ ਮਹਿ ਪਟ ਜੇਤੇ,
ਲੋਹਗੜ ਕਿਲੇ ਵਿੱਚ ਜਿੰਨੇ ਸਤਿਗੁਰਾਂ ਦੇ ਸੂਰਮੇ ਸਨ,
ਕਿਸਮਤ ਭਏ ਹਰਖ ਧਰ ਤੇਤੇ।
ਹੈਰਾਨ ਵੀ ਹੋਏ ਵੀ ਤੋਪ ਦਾ ਗੋਲਾ ਚੱਲ ਪਿਆ, ਇਹਦੇ ਚੋਂ ਮਿੱਟੀ ਕੰਕਰ ਤੋਪ ਦੇ ਗੋਲਿਆਂ ਵਾਂਗੂ ਚੱਲ ਪਈ ਖੋਲ ਵਿੱਚੋਂ। ਵੇਖ ਵੇਖ ਕੇ ਸਿੱਖ ਹੈਰਾਨ ਵੀ ਹੋਏ ਤੇ ਖੁਸ਼ ਵੀ ਹੋਏ ਕਿ ਦੁਸ਼ਮਣ ਦਾ ਸਵਾਗਤ ਚੰਗੇ ਤਰੀਕੇ ਨਾਲ ਹੋਇਆ। ਦੁਸ਼ਮਣ ਆਇਆ ਔਰ ਉਹਨਾਂ ਦੀ ਆਓ ਭਗਤ ਕੋਈ ਚੰਗੇ ਵਧੀਆ ਤਰੀਕੇ ਨਾਲ ਹੋਈ ਗੋਲਿਆਂ ਨਾਲ।
ਚੜੀ ਚੌਂਪ ਚਿਤ ਭਰ ਭਰ ਥਾਹੀ,
ਕਹਿੰਦੇ ਚਾ ਚੜ ਗਿਆ ਜਦੋਂ ਇੱਕ ਗੋਲਾ ਦੱਗ ਗਿਆ ਨਾ, ਫਿਰ ਤਾਂ ਚਾ ਨਾਲ ਭਰ ਭਰ ਕੇ ਮਿੱਟੀ ਕੰਕਰ ਲਿਆ ਕੇ, ਵਾਹਵਾ ਮੋਟੀਆਂ ਮੋਟੇ ਰੋੜੇ ਜਿਹੜੇ ਹੁੰਦੇ ਉਹ ਲਿਆ ਲਿਆ ਕੇ ਭਰ ਕੇ ਚਲਾਉਣ ਲੱਗੇ।
ਛੋਰੇ ਗੋਰੇ ਹੋਏ ਗਿਰ ਜਾਹੀ,
ਕਹਿੰਦੇ ਤੋੜਾ ਤੁਖਾਂਦੇ ਆ ਪਿੱਛੋਂ ਪਲੀਤਾ ਤੁਖਾਂਦੇ ਆ ਤੇ ਗੋਲਾ ਦਾਗ ਦੇ ਕੇ ਤੜਾਕ ਦੇ ਕੇ ਵਿੱਚੋਂ ਨਿਕਲਦਾ ਤੇ ਦੁਸ਼ਮਣਾਂ ਦੇ ਅੰਗ ਭੰਨ ਦਿੰਦਾ ਹੈ।
ਸ਼ਾਹ ਹੁਸੈਨ ਬੜ ਕਪਟ ਅਰੰਭਾ,
ਜਿਹੜੀ ਇਹ ਫੌਜ ਆਈ ਸੀ ਮੁਖਲਿਸ ਖਾਨ ਨਾਲ, ਇਹਨਾਂ ਨੇ ਕਪਟ ਕੀਤਾ ਸੀ। ਹਾਲਾਂਕਿ ਜੰਗ ਦਾ ਇਹ ਨੇਮ ਹੁੰਦਾ ਕਿ ਸੂਰਜ ਚੜਨ ਤੋਂ ਬਾਅਦ ਤੇ ਛੁਪਣ ਤੱਕ ਜੰਗ ਹੋਣ ਦੀ ਮਰਿਆਦਾ ਸੀ। ਸੂਰਜ ਛੁਪ ਜਾਏ ਤੇ ਸੂਰਜ ਚੜਨ ਤੋਂ ਪਹਿਲਾਂ ਰਾਤ ਦੇ ਹਨੇਰੇ ਚ ਜੰਗ ਨਹੀਂ ਸੀ ਹੁੰਦਾ, ਇਹ ਨਿਯਮ ਸੀ ਉਹਨਾਂ ਵੇਲਿਆਂ ਚ ਜੰਗ ਯੁੱਧ ਦਾ। ਪਰ ਇਹਨਾਂ ਨੇ ਕਪਟ ਕੀਤਾ ਸੀ, ਇਹਨਾਂ ਨੇ ਛਲ ਕੀਤਾ ਸੀ।
ਕਿਮ ਸੁਧ ਹੋਈ ਮਾਨ ਅਚੰਭਾ,
ਅਸੀਂ ਤੇ ਰਾਤ ਨੂੰ ਸੁੱਤੇ ਪਿਆਂ ਨੂੰ ਘਰ ਦੱਬ ਲਾਂਗੇ, ਸੁੱਤੇ ਪਿਆਂ ਨੂੰ ਫੜ ਲਵਾਂਗੇ ਤੇ ਜੰਗ ਹੀ ਨਹੀਂ ਲੜਨਾ ਪਵੇਗਾ। ਪਰ ਹੈਰਾਨ ਹੋ ਗਏ ਵੀ ਇਹਨਾਂ ਕੋਲ ਖਬਰ ਕਿਵੇਂ ਪਹੁੰਚ ਗਈ। ਮੁਖਲਿਸ ਖਾਨ ਹੈਰਾਨ ਹੋਈ ਜਾਵੇ, ਸਿਪਾਹੀ ਹੈਰਾਨ ਹੋਈ ਜਾਣ ਵੀ ਇਹਨਾਂ ਤੱਕ ਖਬਰ ਕਿਵੇਂ ਪਹੁੰਚ ਗਈ।
ਨਾਹੇ ਤਾਂ ਸੁਪਤ ਪਰੇ ਗਹਿਲੈ ਹੈ,
ਇਹ ਕਹਿੰਦੇ ਜੇ ਇਹਨਾਂ ਨੂੰ ਖਬਰ ਨਾ ਹੁੰਦੀ ਤੇ ਅਸੀਂ ਇਹਨਾਂ ਨੂੰ ਸੁੱਤੇ ਪਿਆਂ ਨੂੰ ਫੜ ਲੈਣਾ ਸੀ।
ਬਿਨਾਂ ਜੰਗ ਤੇ ਕਾਜ ਬਣੈ ਹੈ,
ਜੰਗ ਲੜੇ ਤੋਂ ਬਿਨਾਂ ਸਾਡਾ ਕੰਮ ਬਣ ਜਾਣਾ ਸੀ। ਗੁਰੂ ਜੀ ਨੂੰ ਅਸੀਂ ਗ੍ਰਿਫਤਾਰ ਕਰਕੇ ਬਾਜ ਸਮੇਤ ਲੈ ਜਾਣਾ ਸੀ।
ਭੋਰ ਹੋਤ ਗੁਰ ਬਾਜ ਸਮੇਤ,
ਕਹਿੰਦੇ ਰਾਤੋ ਰਾਤ ਅਸੀਂ ਹਮਲਾ ਕਰਕੇ ਘਰਾਂ ਚ ਦੱਬ ਲੈਣਾ ਸੀ ਸਾਰਿਆਂ ਨੂੰ, ਔਰ ਸਵੇਰੇ ਦਿਨ ਚੜ੍ਹਦਿਆਂ ਗੁਰੂ ਤੇ ਬਾਜ ਨੂੰ ਲੈ ਲੈਣਾ ਸੀ।
ਗਹਿਲੇ ਚਾਲਤ ਆਨੰਦ ਸਮੇਤ,
ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਕੋਲ ਪਹੁੰਚਣਾ ਸੀ।
ਸੋ ਨਹਿ ਦਗਾ ਭਇਓ ਸੁਧ ਪਾਈ,
ਕਹਿੰਦੇ ਸਾਡਾ ਉਹ ਦਗਾ ਚੱਲਿਆ ਨਹੀਂ, ਸਾਡਾ ਉਹ ਛਲ, ਸਾਡਾ ਉਹ ਕਪਟ ਚੱਲਿਆ ਨਹੀਂ। ਗੁਰੂ ਜੀ ਨੂੰ ਸਾਡੇ ਆਉਣ ਤੋਂ ਪਹਿਲਾਂ ਖਬਰ ਹੋ ਗਈ, ਸਾਡੇ ਆਉਣ ਦੀ ਖਬਰ ਕਿਸੇ ਜਸੂਸ ਨੇ, ਕਿਸੇ ਭੇਤੀ ਨੇ ਆ ਕੇ ਇਹਨਾਂ ਨੂੰ ਖਬਰ ਦੇ ਦਿੱਤੀ ਹੈ।
ਜਿਨੋ ਅਗਾਰੀ ਤੋਪ ਚਲਾਈ,
ਜਿਨ੍ਹਾਂ ਨੇ ਸਾਡੇ ਸਾਹਮਣੇ ਪਹਿਲਾਂ ਹੀ ਆ ਕੇ ਤੋਪਾਂ ਦਾਗ ਦਿੱਤੀਆਂ ਨੇ ਡਾਹ ਕੇ, ਉਹ ਤਾਂ ਤਿਆਰੀ ਕਰੀ ਬੈਠੇ ਹੋਣੇ ਨੇ, ਉਹਨਾਂ ਨੇ ਤਾਂ ਪੂਰੀ ਲੜਨ ਦੀ ਤਿਆਰੀ ਕੀਤੀ ਹੋਣੀ ਹੈ।
ਅਬ ਧੌਂਸਣ ਪਰ ਚੋਬ ਹਨੀਜੈ,
ਕਹਿੰਦੇ ਹੁਣ ਛੁਪ ਕੇ ਜਾਣ ਦੀ ਲੋੜ ਨਹੀਂ, ਹੁਣ ਤਾਂ ਉਹਨਾਂ ਨੂੰ ਲੱਗ ਗਿਆ ਪਤਾ, ਲਗਾਓ ਨਗਾਰੇ ਤੇ ਚੋਬਾਂ, ਨਗਾਰਿਆਂ ਤੇ ਦੋਹਰੀਆਂ ਚੋਬਾਂ ਲਾ ਕੇ ਫੌਜਾਂ ਚ ਉਤਸ਼ਾਹ ਭਰ ਦਿਓ।
ਪਰ ਹੈ ਜੰਗ ਗਾਡੋ ਸੁਧ ਦੀਜੈ,
ਦੇ ਦਿਓ ਖਬਰ ਸਾਰੀ ਫੌਜ ਨੂੰ ਵੀ ਜੰਗ ਹੋਣਾ ਹੈ, ਕਿਉਂਕਿ ਪਹਿਲਾਂ ਤਾਂ ਇਹਨਾਂ ਸੋਚਿਆ ਸੀ ਵੀ ਸਾਨੂੰ ਜੰਗ ਲੜਨਾ ਨਹੀਂ ਪੈਣਾ। ਕਹਿੰਦੇ ਖਬਰ ਦੇ ਦਿਓ ਸਭ ਨੂੰ ਕਿ ਹੁਣ ਚੰਗਾ ਗਾੜਾ ਜੰਗ ਹੋਵੇਗਾ।
ਇਮੇ ਉਰ ਤੇ ਸਭ ਕਪਟ ਨਿਵਾਰਾ,
ਇੱਦਾਂ ਹੁਣ ਇਹਨਾਂ ਨੇ ਆਪਣਾ ਕਪਟ ਛੱਡ ਦਿੱਤਾ ਵੀ ਕਪਟ ਤਾਂ ਚੱਲਿਆ ਨਹੀਂ ਸਾਡਾ, ਫਰੇਬ ਤਾਂ ਚੱਲਿਆ ਨਹੀਂ।
ਸਨਮੁਖ ਭਏ ਕ੍ਰੋਧ ਬਗਤਾਰਾ,
ਬੜਾ ਵੱਡਾ ਭਾਰੀ ਕ੍ਰੋਧ ਧਾਰ ਕੇ ਮੁਖਲਿਸ ਖਾਨ ਤੇ ਉਹਦੇ ਸਿਪਾਹੀ ਅੱਗੇ ਵਧਣ ਲੱਗੇ।
ਭੁਜੰਗ ਛੰਦ ਹਨੀ ਚੋਬ ਪਹਾਰੀ ਸੋ ਧੌਂਸੇ ਤੁੰਕਾਰੇ,
ਜੇ ਫੌਜ ਵਧਣ ਲੱਗੀ ਤੇ ਭਾਈ ਸਾਹਿਬ ਦੀ ਕਲਮ ਵੀ ਓਦਾਂ ਚੱਲਣ ਲੱਗੇ। ਜੇ ਦੁਸ਼ਮਣ ਦਾ ਹੱਲਾ ਹੋਣ ਲੱਗਾ ਤੇ ਕਵਿਤਾ ਦਾ ਵੀ ਹੱਲਾ ਹੋਣ ਲੱਗਾ। ਹੁਣ ਭੁਜੰਗ ਛੰਦ ਰਚਦੇ, ਕਹਿੰਦੇ ਹਨੀ ਚੋਬ ਪਹਾਰੀ ਸੋ ਧੌਂਸੇ ਤੁੰਕਾਰੇ। ਕਹਿੰਦੇ ਨਗਾਰਿਆਂ ਤੇ ਚੋਭਾਂ ਹਨੀਆਂ, ਨਗਾਰਿਆਂ ਦੀ ਆਵਾਜ਼ ਦੇ ਨਾਲ ਆਕਾਸ਼ ਗੂੰਜਿਆ।
ਬੜੇ ਵੀਰ ਬਾਂਕੇ ਬਕੈ ਬਾਰ ਬਾਰੇ,
ਬੜੇ ਬਾਂਕੇ ਛੈਲ ਛਬੀਲੇ ਨੌਜਵਾਨ ਯੋਧੇ ਬਕਾ ਬਾਰ ਬਾਰੇ, ਮੂੰਹ ਤੋਂ ਬਾਰ ਬਾਰ ਬਕਦੇ ਨੇ ਮਾਰ ਲਓ ਮਾਰ ਲਓ, ਇਹ ਸੁਣਾਈ ਦਿੰਦਾ।
ਕਲਾ ਪੈ ਜੜੇ ਮੋੜ ਤੋੜੇ ਤੁਖੰਤੇ,
ਬੰਦੂਕਾਂ ਦੇ ਤੋੜੇ ਤੁਖਾ ਕੇ ਜਿਹੜੀ ਕਲਾ ਹੁੰਦੀ ਹੈ, ਘੋੜਾ ਹੁੰਦਾ ਦੱਬਣ ਵਾਲਾ, ਉਹਦੇ ਨਾਲ ਜੋੜ ਲਏ।
ਚਲਾਈ ਤੂੰ ਫੰਗੈ ਪਭੂਕੈ ਪਖੰਤੇ,
ਤੁਰਕਾਂ ਦੇ ਸਿਪਾਹੀਆਂ ਨੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਤੇ ਭਕ ਭਕ ਕਰਕੇ ਬੰਦੂਕਾਂ ਦੀਆਂ ਗੋਲੀਆਂ ਗਈਆਂ, ਪਭੂਕੇ ਪਖਦੇ ਨੇ।
ਨਿਸ਼ਾਪੁਰ ਅੰਧੇਰ ਹੋਇਓ ਗੁਬਾਰਾ,
ਰਾਤ ਵੇਲੇ ਹਨੇਰੇ ਵਿਚ ਗੁਬਾਰ ਹੀ ਗੁਬਾਰ ਹੋ ਗਿਆ ਧੂਏ ਦੇ ਨਾਲ। ਇੱਕ ਤਾਂ ਰਾਤ ਦਾ ਹਨੇਰਾ, ਬੰਦੂਕਾਂ ਚੱਲੀਆਂ ਤੇ ਧੂਆਂ ਹੀ ਧੂਆਂ, ਔਰ ਇੱਕ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਚ ਚੜਨ ਲੱਗੀ।
ਉੱਠੀ ਤੂਰ ਪੂਰੰ ਛਯੋ ਗੈਨ ਸਾਰਾ,
ਇੰਨੀ ਧੂੜ ਉੱਠੀ ਕਿ ਆਕਾਸ਼ ਸਾਰਾ ਧੂੜ ਦੇ ਨਾਲ ਭਰ ਗਿਆ।
ਨਾ ਦੀਸੈ ਕਛੂ ਆਪ ਹੱਥੈ ਪਸਾਰੇ,
ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ, ਆਪਣਾ ਹਾਥੀ ਸਾਹਮਣੇ ਨਹੀਂ ਦਿਸਦਾ, ਇੰਨਾ ਅੰਧਕਾਰ ਮਚਿਆ।
ਪਲੀਤਾ ਪਖੇ ਤੇ ਮਲੀਨੰ ਨਿਹਾਰੇ,
ਕਹਿੰਦੇ ਜਿਹੜਾ ਪਲੀਤਾ ਧੁਖਦਾ ਅੱਗ ਦਾ ਉਹ ਵੀ ਮਾੜਾ ਮਾੜਾ ਦਿਸਦਾ ਰਾਤ ਦੇ ਸਮੇਂ ਵਿਚ, ਕਿਉਂਕਿ ਇੰਨੀ ਜ਼ਿਆਦਾ ਧੂੜ ਮਿੱਟੀ ਕਣ ਹੈ, ਇੰਨਾ ਜ਼ਿਆਦਾ ਧੂੰਆਂ ਕਿ ਜਿਹੜੇ ਪਲੀਤੇ ਧੁਖਦੇ ਨੇ ਰਾਤ ਨੂੰ ਉਹ ਵੀ ਥੋੜੇ ਥੋੜੇ ਦਿਸਦੇ ਨੇ ਅੱਗ ਦੇ।
ਦਿਸ਼ਾ ਤਾਂ ਹੈ ਤਾਂ ਕੋ ਚਲਾਵੇ ਤੂੰ ਫੰਗੇ,
ਬੰਦੂਕਾਂ ਲੋਹਗੜ ਕਿਲੇ ਵਾਲੇ ਪਾਸੇ ਮੂੰਹ ਕਰਕੇ ਸਿਸਤਾਂ ਬੰਨ੍ਹ ਕੇ ਗੋਲੀਆਂ ਦਾਗਦੇ ਨੇ, ਦਿਸਦਾ ਤਾਂ ਨਹੀਂ ਕੁਝ ਪਰ ਚਲਾਈ ਜਾਂਦੇ ਨੇ ਗੋਲੀਆਂ।
ਭਰੈ ਫੇਰ ਛੋਰੈ ਵੱਡੇ ਬੇਗ ਸੰਗੇ,
ਭਰਦੇ ਨੇ ਛੱਡਦੇ ਨੇ ਫੇਰ ਭਰਦੇ ਨੇ ਫੇਰ ਛੱਡਦੇ ਨੇ ਬੜੇ ਤੇਜ਼ੀ ਨਾਲ।
ਕੜਾ ਕਾੜ ਨਾਦੰ ਉਠਿਓ ਇੱਕ ਬਾਰੀ,
ਕੜਾ ਕੜੀ ਦੀ ਆਵਾਜ਼ ਇੱਕ ਵਾਰੀ ਉੱਠੀ ਹੈ, ਤੜਾਕ ਤੜਾਕ ਦੀ ਆਵਾਜ਼ ਸੁਣਾਈ ਦੇਣ ਲੱਗੀ ਹੈ।
ਇਤੇ ਲੋਹ ਕੋਟੰ ਬਕੈ ਮਾਰ ਮਾਰੀ,
ਇਧਰ ਲੋਹਗੜ ਕਿਲੇ ਚ ਸਤਿਗੁਰਾਂ ਦੇ ਯੋਧੇ ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਦੇ ਜਕਾਰੇ ਗਜਾ ਕੇ ਗਰਜ ਰਹੇ ਨੇ।
ਵੱਡੀ ਕਾਠ ਕੀ ਤੋਪ ਚੌਂਪੈ ਚਲਾਵੇ,
ਸਿੱਖਾਂ ਨੂੰ ਤਾਂ ਇੱਕ ਅਜੀਬੋ ਗਰੀਬ ਖੇਡ ਮਿਲ ਗਈ ਆ, ਮਾਨੋ ਜਿਹੜੀ ਉਹ ਲੱਕੜ ਦੀ ਤੋਪ ਹੈ ਉਹਨੂੰ ਚਾ ਨਾਲ ਭਰ ਭਰ ਕੇ ਚਲਾਉਂਦੇ ਨੇ।
ਵੱਡੇ ਚੁੰਗ ਬਾਂਧੇ ਜਹਾਂ ਛਤਰ ਆਵੇ,
ਔਰ ਵੇਖ ਲੈਂਦੇ ਦੂਰੋਂ ਨਿਗਾਹ ਮਾਰਦੇ ਬੜੇ ਗੌ ਨਾਲ, ਜਿੱਧਰੋਂ ਜਿਆਦਾ ਇਕੱਠੇ ਜੇ ਹੋ ਕੇ ਆਉਂਦੇ ਨਾ 150 ਸੂਰਮਾ ਤੁਰਕਾਂ ਦਾ, ਉਸ ਪਾਸੇ ਨਿਸ਼ਾਨਾ ਦਾਗ ਦੇ ਤੋਪ ਦਾ ਗੋਲਾ ਜਦੋਂ ਜਾਂਦਾ 15-15 20 ਨੂੰ, ਕਿਸੇ ਨੂੰ ਇੱਟ ਵੱਜਦੀ ਮੱਥੇ ਦੇ, ਕਿਸੇ ਨੂੰ ਰੋੜਾ ਵੱਜਦਾ, ਕਿਸੇ ਦੀ ਅੱਖ ਦਾ ਆਨਾ ਨਿਕਲ ਜਾਂਦਾ ਬਾਹਰ, ਕਿਸੇ ਦੇ ਦੰਦ ਭੰਨੇ ਜਾਂਦੇ, ਕਿਸੇ ਘੋੜੇ ਦਾ ਮੱਥਾ ਭੱਜ ਜਾਂਦਾ, ਏਦਾਂ ਦੜਦੜ ਕਰਕੇ ਜ਼ਮੀਨ ਤੇ ਡਿੱਗ ਜਾਂਦੇ।
ਬਖਾਣ ਕੇ ਈਟੰ ਬਨੈ ਤਾਹੇ ਗੋਰੇ,
ਜਿਹੜੇ ਉਹ ਪੱਥਰ ਨੇ ਇੱਟਾਂ ਨੇ ਉਹ ਗੋਲੀਆਂ ਦਾ ਕੰਮ ਪੇ ਕਰਦੇ ਆ, ਗੋਲੀਆਂ ਵਾਂਗੂ ਜਾ ਜਾ ਵੱਜਦੇ ਆ ਦੁਸ਼ਮਣਾਂ ਨੂੰ।
ਲੱਗੇ ਅੰਗ ਪੰਗੇ ਉਡੈ ਸੂਰ ਕੋਰੇ,
ਜਿਹਨੂੰ ਜਾ ਕੇ ਵੱਜਦੇ ਅੰਗ ਭੰਗ ਹੋ ਜਾਂਦੇ, ਸਰੀਰ ਦੇ ਕਿਸੇ ਹਿੱਸੇ ਤੇ ਵੀ ਜਾ ਕੇ ਜਦੋਂ ਵੱਜਦਾ ਬਸ ਉਹ ਹਿੱਸਾ ਨਹੀਂ ਰਹਿੰਦਾ, ਘੋੜੇ ਨੂੰ ਵੱਜੇ ਤੇ ਘੋੜਾ ਫੜਕ ਜਾਂਦਾ, ਕਿਸੇ ਸੂਰਮੇ ਨੂੰ ਵੱਜੇ ਤੇ ਸੂਰਮਾ ਫੜਕ ਜਾਂਦਾ।
ਮਲੇਛਾਂ ਸੈਨਾਪਤੀ ਜਾਨ ਐਸੇ,
ਮਲੇਛਾਂ ਦੇ ਸੈਨਾਪਤੀ ਨੇ ਜਦੋਂ ਇਹ ਵੇਖਿਆ,
ਗੁਰੂ ਆਪ ਇਹਾ ਲੜੈ ਵੀਰ ਤੈਸੇ,
ਉਹਨੇ ਅੰਦਾਜ਼ਾ ਲਾਇਆ ਵੀ ਜਿਹੜੇ ਤਰੀਕੇ ਨਾਲ ਅੱਗੋਂ ਗੋਲੇ ਦਗ ਰਹੇ ਨੇ ਉਤਸ਼ਾਹ ਨਜ਼ਰ ਆ ਰਿਹਾ, ਜਾਪਦਾ ਗੁਰੂ ਆਪ ਹੋਵੇਗਾ ਇੱਥੇ, ਗੁਰੂ ਆਪ ਹਾਲੇ ਤਾਂ ਸਤਿਗੁਰਾਂ ਦੇ ਖੱਪਰੇ ਚੱਲੇ ਨਹੀਂ, ਸਤਿਗੁਰਾਂ ਦੇ ਯੋਧਿਆਂ ਦੇ ਲੱਕੜ ਦੇ ਖੋਲ ਦੇ ਤੋਪ ਦੇ ਗੋਲਿਆਂ ਨਾਲ ਹੀ ਅੰਦਾਜ਼ਾ ਪਿਆ ਲਾਉਂਦਾ, ਕਹਿੰਦਾ ਜਾਪਦਾ ਗੁਰੂ ਇੱਥੇ ਆਪ ਹੋਵੇਗਾ।
ਕਰੋ ਕਿਉ ਨਾ ਹੱਲਾ ਗਹੋ ਬੇਗ ਜਾਈ,
ਨਾਲ ਦੇ ਸੂਰਮਿਆਂ ਨੂੰ ਵੰਗਾਰ ਕੇ ਕਹਿੰਦਾ ਕਿਉਂ ਨੀ ਹੱਲਾ ਕਰਦੇ, ਚਲੋ ਛੇਤੀ ਨਾਲ ਹੱਲਾ ਕਰਕੇ ਸਾਹਮਣੇ ਪਹੁੰਚ ਕੇ ਗੁਰੂ ਨੂੰ ਪਕੜ ਲਓ।
ਜਮੂ ਸੰਗ ਥੋੜੀ ਲੜੈ ਕੋ ਨਿਆਈ,
ਥੋੜੀ ਜੀ ਫੌਜ ਆ ਗੁਰੂ ਜੀ ਨਾਲ ਮੁੱਠੀ ਭਰ, ਸਾਡੇ ਸਾਹਮਣੇ ਕੀ ਨੇ, ਆਟੇ ਚ ਲੂਣ ਦੇ ਤੁਲ ਵੀ ਨਹੀਂ ਹੋਣਗੇ, ਲੂਣ ਥੋੜਾ ਵੀ ਹੋਵੇ ਤੇ ਕਿਲੋਆਂ ਦੇ ਆਟੇ ਦਾ ਸਵਾਦ ਵਿਗਾੜ ਕੇ ਰੱਖ ਦਿੰਦਾ, ਭਾਵੇਂ ਥੋੜਾ ਹੀ ਕਿਉਂ ਨਾ ਹੋਵੇ, ਇਹ ਨਹੀਂ ਸੀ ਇਹਨਾਂ ਨੂੰ ਪਤਾ। ਕਹਿੰਦੇ ਆਟੇ ਚ ਲੂਣ ਦੇ ਤੁਲ ਨੇ, ਪਰ ਇਹ ਲੂਣ ਨੇ ਇਹਨਾਂ ਦੇ ਦੰਦ ਖੱਟੇ ਕਰ ਦੇਣੇ ਸੀ, चलो छेती नल पकड़ लो
कहे ते चले लोह को टंगन जी का
चलो छेती नल लोगड़ किले दे नेड़े
छुट्टे ब्रिंद गोरी मचो जुद्धनी का
दुश्मनान भी चंगिया राज राज के गोलियां दागियां उधरो गोले दग दे सिखां दियां भी बंदूकां दियां गोलियां चलियां
लयो केर सेना कनी घूमे आई
लोगड़ किले नु आके दुश्मना ने केरा पा लिया ए समझ के भी सतगुरु जी इत्थे ने
फिर चार पासे पर ना दिखाई
हुण किला उच्चे थां ते सी चारे पासे फिरी जांदे दिसदा है नहीं कुछ रात दे हनेरे च भी किधरों अंदर बढ़िए किधरों जाइए जिधरों अगे वधन वधदे ने उधरों ही अगों कोई तीर कोई गोली कोई गोला चल के आउंदा है
दोहरा मचियो लोहगढ़ जंग इम पयो शब्द बिकराल
लोहगढ़ किले बेचे हो जा भयानक जंग मचिया और बड़ा विकराल शब्द सुनाई दिंदा है
मनहो पाड़ ताना पुजे तड़पड़ पई बिसाल
जिवें कोई पड़पुंजा दाने नहीं भुनदा हुंदा मकई दे आम करके पिंडा नगरां च पहला तो बहुत हुंदे ओ मकई दे दाने जदों भुनदा ना तड़बड़ करके कहिंदे ओ दाने भनींदे है एदा आवाज सुनाई दिंदी है गोलियां दी मानो जिवें कोई पड़पुंजा दाने पिया भुनदा होवे
पादड़ी छंद सुन तबै शब्द श्री हर गोविंद
गुरु हर गोविंद साहब जी ने कड़ा कड़ी दी आवाज सुनी
मन मैं सो जान दल है बुलंद
अंदाजा ला लिया के दुश्मन दी फौज काफी भारी गिनती विच है
इक से निकेत ते वहर आए
पीरियां पीरियां दे मालक गुरुदेव अपने महलां चो निकले ने बाहर आए ने
सब शस्त्र अंगली ने सजा
गात्रे मीरी पीरी दियां तलवारां मोड़े ते तीरां दा पत्था एक मोड़े ते कमान कमर कसे च बिछुआ कटार एदा सारे अस्त्र शस्त्र सजा के आए ने
सब सनद बद हुए आए सूर
महाराज जी नू बाहर आउंदिया वेख के गुरुदेव दे जिन्ने योधे सन चोण में सब सनद बद हो के कमर कसे करके त्यार बर त्यार हो के आ पहुंचे
बोलत गरूर गुर के हदूर
सूर में गरूर क्योंकि सूर में गरूर होना जरूरी तदे लड़ेगा कहंदे ओ सूर में गरूर कादा गुरु दा गरूर है गुरु दे बल करके लड़ांगे जा तू ता मैं मान किया है तुझ बिन के हा मेरा माणो ए बिरती धारण करके गुरूर चो योदे बोले
अब बिलम कहा आग्या सो दे
महाराज कादी देरी है हुण आग्या दियो
जिस ते मलेश गन मार लै हो
जेदे नाल इना मलेच्छा नु मार मुकाइए
तिस समय गुरु है कर एकांत
गुरु हरगोबिंद साहब जी थोड़ा जा एकांत विच आए कुछ खास सूरमियां नु नाल लिया
मुख सुपट हकार की नसमतंत
मुखी मुखी सूरमे सी क्योंकि व्योंतबंदी सारियां विच नहीं हुंदी कुछ मुखी योधे सन जेड़े सारी फौज नु कमांड करन वाले सन ओ सद ले अपने कोल
इक महाबली पैंदा पठान
कौन कौन सी ओ मुखी सिखां चो एक सी पेंदे खां जेड़ा बड़ा बली योदा है
को नहीं बीर तिसके समान
ए हो जा बली भी जेदे बरगा कोई दूजा सूरमा नहीं दिसदा इना बलवान है पेंदे खां
पुन बिधि चंद जोदा बिलंद
दूजा खास सिख है बहादुर बाबा बिधि चंद साहिब
लख दाव काव और नाम निंद
बाबे बिधि चंद वर्गे दाव काव नहीं कोई जानदा जुगती मुक्ति नहीं कोई जानदा बिधि चंद बिधियां रचना जानदा है
बहु चतुर शत्र हित रच उपाय
दुश्मना लई किवें उपार रचना किवें ओदे ते हमला करना किवें पिछे हटना किवें वधना ए सारी व्योंतबंदी बाबा बिधि चंद साहब जानदे ने
छल लेत शिलक मैं कर है दाए
वड्डे वड्डे सूरमियां नु दा रच के मिंटां च छल लैंदे आ बाबा बिधि चंद साहब
मोहन गोपाल नवलू निहाल
तीसरे सिख ने भाई मोहन जी चौथे भाई निवलू जी पंजवें भाई गोपाला जी
एह चतुर सूर चातुर बिसाल
चारे सूर में बड़े योधे ते बड़े चतुर ने
विद्या तुफंग की अधिक जान
ए जेड़े भाई निवलू गोपाला जी होनी ने ना वर्गी बंदूक नहीं कोई चला सकता बंदूक ची कमाल दे सन
रिप समुख देख कर दे ना जान
जेड़ा दुश्मन सामने वेख लैन गोली एहो जी मारनो नु जिउंदे नु घर दी जान दंदे जेदे ते गोली चला देन ओ जिउंदा वापस नहीं करे परतदा
एक सो पट पेराणा शमश पीन
इना विच एक महान योधा महाराज जी दे आगू सिखां च जेदा नाम है भाई पराणा शमश पीन भाई पराणे दा दाड़ा बड़ा बलवान सी ਪੀਣ ਦਾ ਮਤਲਬ ਵੱਡੇ ਦਾੜੇ ਵਾਲੇ ਸਨ।
ਤੋ ਮਰ ਪ੍ਰਹਾਰ ਜਾਨੈ ਪ੍ਰਬੀਨ,
ਭਾਈ ਪੁਰਾਣੇ ਵਰਗੀ ਬਰਛੀ ਨਹੀਂ ਸੀ ਕੋਈ ਚਲਾ ਸਕਦਾ, ਇਹਨਾਂ ਵਰਗਾ ਕੋਈ ਨੇਜੇ ਬਾਜ ਨਹੀਂ ਸੀ।
ਪੁਨ ਕਰੈ ਖੜਗ ਕੇ ਦਾਵ ਘਾਵ,
ਫਿਰ ਤਲਵਾਰ ਦੇ ਦਾਵ ਘਾਵ ਵੀ ਇਹ ਚੰਗੀ ਤਰ੍ਹਾਂ ਜਾਣਦੇ ਸਨ।
ਜਬ ਸੁਣੈ ਜੰਗ ਚਿਤ ਹੋਤ ਚਾਵ,
ਜਦੋਂ ਸੁਣਿਆ ਵੀ ਜੰਗ ਹੋਣਾ, ਚਾ ਚੜ ਗਿਆ, ਸੂਰਮਿਆਂ ਦੇ ਮੁਛਹਿਰੇ ਚੜ ਗਏ, ਭੌਹਾਂ ਚੜ ਗਈਆਂ, ਅੱਖਾਂ ਲਾਲ ਹੋ ਗਈਆਂ।
ਪੁਨ ਜੈਤ ਰੋਜਾਤੀ ਮਲਕ ਦੋਏ,
ਮਹਾਰਾਜ ਜੀ ਦੇ ਆਗੂ ਸਿੱਖਾਂ ਚ ਇੱਕ ਸਿੱਖ ਹੈ ਭਾਈ ਜੈਤ, ਫਿਰ ਭਾਈ ਜਾਤੀ ਮਲਕ ਜੀ।
ਤੀਰਨ ਪ੍ਰਹਾਰ ਸ਼ਤਰੂਨ ਪਰੋਏ,
ਵਰਗਾ ਤੀਰ ਅੰਦਾਜ ਕੋਈ ਨਹੀਂ ਸੀ। ਦੋ ਦੋ ਤੀਰ ਜੜ ਕੇ ਕਮਾਨ ਦੀ ਤੰਦੀ ਤੇ ਛੱਡਦੇ ਤੇ ਵੈਰੀਆਂ ਦੇ ਸੀਨੇ ਵਿੰਨ ਪਰੋਂਦੇ।
ਇਤਿਆਦ ਸੁਭਟ ਗੁਰ ਤੀਰ ਆਏ,
ਸਾਰੇ ਸੂਰਬੇ ਯੋਧੇ ਇੱਕ ਤੋਂ ਇੱਕ ਯੋਧਾ ਮਹਾਰਾਜ ਜੀ ਦੇ ਕੋਲ ਆਏ ਚੱਲ ਕੇ ਛੇਵੇਂ ਗੁਰਦੇਵ ਪਾਸ।
ਹੈ ਪਰ ਅਰੋਹ ਥਿਤ ਕਿਤ ਕਥਾਏ,
ਕਈ ਘੋੜਿਆਂ ਤੇ ਸਵਾਰ ਹੋ ਕੇ ਇਧਰ ਉਧਰ ਫਿਰਨ ਲੱਗੇ।
ਘੋੜੇ ਤੁਖਾਏ ਬਨ ਸਾਵਧਾਨ,
ਘੋੜੇ ਤੁਖਾ ਕੇ ਰੱਖੇ ਨੇ ਸਾਵਧਾਨ ਨੇ, ਬੰਦੂਕਾਂ ਹੱਥਾਂ ਵਿਚ ਨੇ।
ਵਿਚ ਤੁਪਕ ਬਰੂਦ ਗੁਲਕਾ ਠੁਕਾਨ,
ਔਰ ਬੰਦੂਕਾਂ ਚ ਗੋਲੀਆਂ ਪਾ ਕੇ ਚੰਗੀ ਤਰ੍ਹਾਂ ਠੋਕ ਲਈਆਂ ਨੇ।
ਭਟ ਕਿਤਕ ਦੁਗੁਲਕਾਂ ਬੀਚ ਪਾਏ,
ਕਈ ਸੂਰਮਿਆਂ ਨੇ ਦੋ ਦੋ ਗੋਲੀਆਂ ਬੰਦੂਕਾਂ ਚ ਪਾ ਕੇ ਤਿਆਰ ਕੀਤੀਆਂ ਨੇ।
ਕਰ ਰਾਖ ਤਿਆਰ ਹੱਥ ਨੀ ਉਠਾਏ,
ਤਿਆਰ ਕਰਕੇ ਆਪਣੇ ਹੱਥਾਂ ਚ ਉਠਾ ਕੇ ਰੱਖੀਆਂ ਨੇ।
ਚੌਪਈ ਨਿਜ ਸੈਨਾ ਪਤ ਸਤਿਗੁਰ ਹੇਰੇ,
ਮਹਾਰਾਜ ਜੀ ਨੇ ਆਪਣੇ ਸੈਨਾਪਤੀਆਂ ਵੱਲ ਵੇਖਿਆ, ਜਿਹਦੇ ਚ ਪੈਂਦੇ ਖਾਂ, ਜਾਤੀ ਮਲਕ, ਬਾਬਾ ਬਿਧੀ ਚੰਦ ਸਾਹਿਬ, ਭਾਈ ਪੁਰਾਣਾ ਜੀ, ਇਹ ਸਭ ਮਹਾਰਾਜ ਜੀ ਦੇ ਸੈਨਾਪਤੀ ਸਨ।
ਸਾਦਰ ਕਰੇ ਬਿਠਾਵਨ ਨੇਰੇ,
ਗੁਰਦੇਵ ਨੇ ਸਭ ਨੂੰ ਸਨਮਾਨ ਦਿੱਤਾ। ਉਹ ਗੁਰੂ ਕੇ ਯੋਧਿਓ, ਆ ਗਈ ਉਹ ਘੜੀ ਜਿਸ ਨੂੰ ਤੁਸੀਂ ਚਿਰਾਂ ਤੋਂ ਉਡੀਕਦੇ ਸੀ। ਤੁਹਾਡੇ ਵਾਸਤੇ, ਤੁਹਾਡੇ ਸਾਹਮਣੇ ਦੋਹਾਂ ਜਹਾਨਾਂ ਦੇ ਸੁੱਖ ਦੇ, ਲੋਕ ਦਾ ਵੀ ਤੇ ਪਰਲੋਕ ਦਾ ਵੀ, ਲੜ ਕੇ ਜਿੱਤ ਪ੍ਰਾਪਤ ਕਰੋਗੇ ਤਾਂ ਇਸ ਲੋਕ ਦਾ ਸੁੱਖ ਹੈ, ਤੇ ਜੇ ਸ਼ਹਾਦਤ ਪ੍ਰਾਪਤ ਕਰੋਗੇ ਤੇ ਪਰਲੋਕ ਦਾ ਸੁੱਖ ਹੈ। ਇਹ ਚੋਣ ਤੁਸੀਂ ਜੰਗ ਦੇ ਮੈਦਾਨ ਵਿੱਚ ਚੁਣਨੀ ਹੈ।
ਸਭ ਸੋ ਕਹੇ ਉਹ ਕਰੈ ਮਤ ਕੌਣ,
ਮਹਾਰਾਜ ਜੀ ਸਭ ਨਾਲ ਵਿਚਾਰ ਕਰਦੇ, ਦੱਸੋ ਭਾਈ ਆਪੋ ਆਪਣਾ ਮਤ, ਕਿਹਦੇ ਦਿਮਾਗ ਚ ਕੀ ਚੱਲਦਾ ਹੈ।
ਲਰਨ ਭਲੋ ਨਹਿ ਅੰਤਰ ਪਾਉਣ,
ਵਿਚਾਰ ਇਹ ਚੱਲੀ, ਮਹਾਰਾਜ ਜੀ ਕਹਿੰਦੇ ਸਾਡੀ ਵਿਚਾਰ ਹੈ ਘਰ ਦੇ ਅੰਦਰ ਲੜਨਾ ਠੀਕ ਨਹੀਂ, ਘਰ ਚ ਲੜਾਂਗੇ ਨੁਕਸਾਨ ਵੱਧ ਹੋਵੇਗਾ।
ਪੁਰਕੋ ਤਿਆਗ ਚੱਲੈ ਅਬ ਬਾਹਰ,
ਲੜਾਈ ਕਰਨੀ ਆ ਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਜਾ ਕੇ ਰਣ ਭੂਮੀ ਚ ਲੜੀਏ।
ਫਿਰੈ ਹੇਰ ਮੈਦਾਨ ਸੋ ਠਾਹਰ,
ਕੋਈ ਮੈਦਾਨ ਵੇਖ ਕੇ ਉੱਥੇ ਰੁਕ ਕੇ ਜੰਗ ਲੜੀਏ।
ਰਾਤ ਅੰਧੇਰੀ ਸੁਜਤ ਨਾਹੀ,
ਰਾਤ ਹਨੇਰੀ ਹੈ, ਸੁਜਦਾ ਨੀ ਪਿਆ, ਕੁਝ ਨਜ਼ਰ ਨੀ ਪਿਆ ਆਉਂਦਾ।
ਆਨ ਪ੍ਰਵੇਸ਼ ਰਿਪ ਘਰ ਮਾਹੀ,
ਦੁਸ਼ਮਣ ਨੇ ਰਾਤ ਦੇ ਹਨੇਰੇ ਚ ਅੰਦਰ ਘਰ ਚ ਆ ਕੇ ਪ੍ਰਵੇਸ਼ ਕਰ ਜਾਣਾ।
ਆਪਣੋ ਪਰ ਕਾ ਲਖਿਓ ਨਾ ਜਾਈ,
ਜਦੋਂ ਘਰ ਆ ਗਏ ਤੇ ਹਨੇਰੇ ਚ ਆਪਣੇ ਬਗਾਨੇ ਦੀ ਪਛਾਣ ਨੀ ਹੋਣੀ।
ਆਪਸ ਵਿਖੇ ਘਾਵ ਤਨ ਘਾਈ,
ਫਿਰ ਆਪਸ ਵਿੱਚ ਵੀ ਲੜਿਆ ਜਾ ਸਕਦਾ, ਆਪਸ ਵਿੱਚ ਇੱਕ ਦੂਜੇ ਨੂੰ ਜ਼ਖਮੀ ਕਰਾਂਗੇ।
ਦੂਰ ਦੂਰ ਜੋਧਾ ਕਿਰ ਜਾਏ,
ਯੋਧੇ ਚਾਰੇ ਪਾਸਿਓਂ ਘਿਰ ਜਾਣਗੇ।
ਤਬ ਲੜਬੇ ਕੋ ਹੋਵੇ ਨਾ ਉਪਾਏ,
ਫਿਰ ਆਪਣੇ ਕੋਲੋਂ ਲੜਨ ਦਾ ਕੋਈ ਉਪਾਅ ਨੀ ਹੋਣਾ, ਕੋਈ ਜੁਗਤੀ ਨੀ ਚੱਲਣੀ।
ਪੁਰ ਮੈਂ ਲੜਨ ਦੋਸ਼ ਸਮੁਦਾਈ,
ਨਗਰ ਦੇ ਵਿੱਚ ਲੜਨ ਦੇ ਬਹੁਤ ਦੋਸ਼ ਨੇ। ਮਹਾਰਾਜ ਜੀ ਕਹਿੰਦੇ ਲੜਾਈ ਕਰਾਂਗੇ ਨਗਰ ਤੋਂ ਬਾਹਰ ਜਾ ਕੇ ਰਣ ਭੂਮੀ ਵਿੱਚ, ਨਗਰ ਚ ਲੜਾਂਗੇ, ਇੱਥੇ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਔਰਤਾਂ ਵੀ ਨੇ, ਨਗਰ ਚ ਇੱਥੇ ਲੜਾਈ ਕਰਾਂਗੇ, ਯੋਗ ਨਹੀਂ ਵੱਧ ਨੁਕਸਾਨ ਹੋਵੇਗਾ, ਘਰ ਚ ਘਿਰ ਜਾਵਾਂਗੇ।
ਹਮਰੋ ਮਤ ਹੋਇ ਵਹਿਰ ਲੜਾਈ,
ਸਾਡਾ ਮਤ ਇਹ ਹੈ ਕਿ ਨਗਰ ਤੋਂ ਬਾਹਰ ਚੱਲ ਕੇ ਲੜਿਆ ਜਾਵੇ।
ਚੜੇ ਹੈ ਨ ਪਰ ਰਿਪਗਨ ਮਾਰੈ,
ਘੋੜਿਆਂ ਤੇ ਚੜਿਆ ਹੋਇਆ ਰਣ ਭੂਮੀ ਚ ਰੜੇ ਮੈਦਾਨ ਵਿਚ ਦੁਸ਼ਮਣ ਨੂੰ ਮਾਰੀਏ।
ਕਰਹਿ ਜੰਗ ਯਾਰ ਰਹਿ ਕਿਨਾਰੇ,
ਜੰਗ ਵੀ ਕਰਾਂਗੇ ਨਾਲੇ ਕਿਨਾਰੇ ਹੋ ਕੇ ਰਵਾਂਗੇ, ਨਗਰ ਵਿਚ ਤਾਂ ਘਿਰ ਜਾਵਾਂਗੇ, ਅੰਦਰ ਚਾਰੇ ਪਾਸਿਓਂ ਘੇਰ ਲੈਣਗੇ, ਰਣ ਭੂਮੀ ਦੇ ਵਿਚ ਘਿਰੇ ਨੀ ਜਾਵਾਂਗੇ, ਇੱਕ ਪਾਸੇ ਆਪਣੇ ਕੋਲ ਰਹੇਗਾ।
ਪੈਂਦੇ ਖਾਨ ਪਨੀ ਇਹ ਆਛੇ,
ਪੈਂਦੇ ਖਾਂ ਕੋਲੋਂ ਬੋਲਿਆ ਮਹਾਰਾਜ, ਵਾਹ ਬਹੁਤ ਦਰੁਸਤ ਫਰਮਾਇਆ, ਆਪ ਜੋ ਕਹਿ ਰਹੇ ਹੋ ਬਿਲਕੁਲ ਸਹੀ ਹੈ।
ਜੋ ਮਸਲਤ ਰਾਵਰ ਚਿਤ ਬਾਂਛੇ,
ਜੋ ਮਸਲਤ ਆਪ ਜੀ ਦੇ ਚਿਤ ਵਿਚ ਆਈ, ਜੋ ਸਲਾਹ ਆਪ ਜੀ ਦੇ ਮਨ ਨੂੰ ਪਾਉਂਦੀ ਹੈ।
ਤਉ ਵਿਚਾਰੋ ਨਿਜ ਪਰਿਵਾਰ,
ਪਰ ਮਹਾਰਾਜ ਇੱਕ ਵਿਚਾਰ ਹੋਰ ਹੈ ਕਿ ਆਪ ਜੀ ਦਾ ਪਰਿਵਾਰ ਹੈ ਮਹਿਲਾਂ ਚ, ਦੁਸ਼ਮਣ ਨੇ ਸਿੱਧਾ ਤੁਹਾਡੇ ਘਰ ਤੇ ਹਮਲਾ ਕਰਨਾ ਪਹਿਲਾਂ,
ਤੇ ਘਰ ਦੇ ਵਿੱਚ ਆਪ ਜੀ ਦਾ ਪਰਿਵਾਰ ਹੈ, ਗੁਰੂ ਪਾਤਸ਼ਾਹ ਜੀ ਮਹਿਲ ਨੇ, ਮਾਤਾ ਜੀ ਹੋਣੀ ਨੇ, ਬੱਚੇ ਨੇ।
ਇਸ ਕੀ ਰੱਖਿਆ ਬਨ ਹੈ ਉਦਾਰ,
ਪਹਿਲਾਂ ਪਰਿਵਾਰ ਦੀ ਰੱਖਿਆ ਕਰਨੀ ਜ਼ਰੂਰੀ ਬਣਦੀ, ਕਿਉਂਕਿ ਦੁਸ਼ਮਣ ਨੇ ਪਹਿਲਾਂ ਘਰ ਤੇ ਹਮਲਾ ਕਰਨਾ, ਮਾਤਾਵਾਂ ਤੇ ਘਰ ਦੇ ਵਿੱਚ ਬੀਬੀਆਂ ਨੇ, ਔਰਤਾਂ ਨੇ, ਗੋਲੀਆਂ ਦਾਸੀਆਂ ਨੇ, ਉਹਨਾਂ ਨੂੰ ਕਿਸੇ ਤਰੀਕੇ ਪਹਿਲਾਂ ਘਰੋਂ ਬਾਹਰ ਕੱਢਿਆ ਜਾਵੇ।
ਇਨਹੈ ਨਿਕਾ ਸੁਹ ਕਰ ਹੋ ਅਗਾਰੀ,
ਮਹਾਰਾਜ ਮਾਤਾ ਜੀ ਹੋਣਾ ਨੂੰ, ਪਰਿਵਾਰ ਸਾਰੇ ਨੂੰ ਮਹਿਲਾਂ ਵਿੱਚੋਂ ਪਹਿਲਾਂ ਕਿਤੇ ਬਾਹਰ ਕੱਢ ਕੇ ਕਿਤੇ ਟਿਕਾਣੇ ਤੇ ਦੂਰ ਭੇਜ ਦੇਈਏ।
ਸਭ ਯੋਧਾ ਗਨ ਰਹੇ ਪਿਸ਼ਾਰੀ,
ਜਿੰਨੇ ਸੂਰਮੇ ਨੇ ਯੋਧੇ ਨੇ ਇੱਥੇ ਹਾਜ਼ਰ ਰਹਿਣ, ਤੇ ਪਰਿਵਾਰ ਆਪ ਜੀ ਦਾ ਇੱਥੋਂ ਕਿਸੇ ਤਰੀਕੇ ਮਹਾਰਾਜ ਕੱਢ ਕੇ ਇੱਥੋਂ ਬਾਹਰ ਭੇਜਿਆ ਜਾਵੇ।
ਸਦਨ ਸਮਾਜ ਨਾ ਲਾਲਚ ਕਰੋ,
ਘਰ ਦੇ ਸਮਾਨ ਦੀ ਤਾਂ ਹੁਣ ਸਾਂਭਣ ਦਾ ਲਾਲਚ ਨਹੀਂ ਕਰਨਾ, ਮਾਤਾਵਾਂ ਨੂੰ ਕਹਿ ਦਈਏ ਵੀ ਕਿਤੇ ਉਹ ਭਾਂਡਾ ਟਿੰਡਾ ਸਾਂਭਣ ਲੱਗ ਪੈਣ, ਵੀ ਜਾਂਦਿਆਂ ਮਾਈਆਂ ਦੀ ਆਦਤ ਹੁੰਦੀ ਆ ਮਹਾਰਾਜ, ਵੀ ਘਰ ਦਾ ਸਮਾਨ ਵੇਖ ਕੇ ਆ ਜਾਂਦਾ, ਮਾਈਆਂ ਬੜੀਆਂ ਰੀਝ ਨਾਲ ਬਣਾਇਆ ਹੁੰਦਾ ਘਰ ਦਾ ਸਮਾਨ, ਵੀ ਕਿਤੇ ਉਹ ਸਾਂਭਣ ਵਾਸਤੇ ਲੱਗ ਜਾਣ, ਉਹ ਪਹਿਲਾਂ ਕਹਿ ਦਿਓ ਵੀ ਘਰ ਦਾ ਰਾਜਸਾ ਇਹਨਾਂ ਸਾਂਭਣ, ਬਸ ਜੋ ਤੇੜ ਕੱਪੜੇ ਪਾਏ ਆ ਉਹ ਪਾ ਕੇ ਸਹਿਜੇ ਉੱਥੋਂ ਨਿਕਲ ਜਾਣ।
ਸਕਲ ਸਕੇਲ ਏਕ ਥਲ ਧਰੋ,
ਮਹਾਰਾਜ ਜਿਹੜਾ ਕੋਈ ਹੋਰ ਰਾਗ ਸਾਜ ਬਚਣ ਜੋਗਾ ਹੈ ਉਹ ਯੋਧੇ ਜਾਂਦੇ ਨੇ, ਆਪਾਂ ਕੱਢ ਕੇ ਕਿਤੇ ਪਾਸੇ ਟਿਕਾਣੇ ਤੇ ਰੱਖ ਦਿਆਂਗੇ, ਜਦੋਂ ਦੁਸ਼ਮਣ ਜਾਏਗਾ ਜੇ ਆਪਣੇ ਭਾਗਾਂ ਦਾ ਹੋਇਆ ਆਪਾਂ ਮੁੜ ਕਾਬੂ ਕਰ ਲਵਾਂਗੇ।
ਸੌ ਅਸਵਾਰ ਸੰਗ ਇਨ ਰਹੇ,
ਸੋਕ ਘੋੜ ਸਵਾਰ ਜਿਹੜੇ ਨੇ ਉਹ ਪਰਿਵਾਰ ਨਾਲ ਰੱਖਣੇ ਜ਼ਰੂਰੀ ਨੇ, ਕਿਉਂਕਿ ਜੇ ਦੁਸ਼ਮਣ ਆਵੇ ਤਾਂ ਘੱਟੋ ਘੱਟ ਉਸ 100 ਸੂਰਮਿਆਂ ਦਾ ਮੁਕਾਬਲਾ ਹੋਵੇ।
ਨਿਜ ਦਲ ਕੀ ਸਮੀਪਤਾਲ ਹੈ,
ਮਹਾਰਾਜ ਆਪਣੇ ਦਲ ਦੀ ਸਮੀਪਤਾ ਲੈਣ।
ਲੜਤ ਰਹੇ ਸ਼ਤਰੁਨ ਕੋ ਮਾਰੇ,
ਔਰ ਲੜਦਿਆਂ ਹੋਇਆ ਰਣ ਭੂਮੀ ਚ ਦੁਸ਼ਮਣਾਂ ਨੂੰ ਮਾਰਨ।
ਭਰੇ ਤੁਫੰਗਨ ਧਰੇ ਪ੍ਰਹਾਰੇ,
ਬੰਦੂਕਾਂ ਭਰ ਕੇ ਰੱਖਣ ਤੇ ਦੁਸ਼ਮਣ ਨੇੜੇ ਆਏ ਤੇ ਗੋਲੀ ਦਾਗ ਦੇਣ।
ਲੜਤ ਜੇ ਆਗੇ ਪਾਛੇ ਹੱਲੇ,
ਜੇ ਲੜਦਿਆਂ ਅੱਗੇ ਪਿੱਛੇ ਹਿਲਾ ਕੇ, ਯਾਨੀ ਕਿ ਅੱਗੇ ਵੀ ਪਰਿਵਾਰ ਦੇ ਸੂਰਮੇ ਰਹਿਣ ਪਿੱਛੇ ਵੀ,
ਤਬ ਕੁਟੰਬ ਸੋ ਭੱਟ ਸੋ ਮਿਲੇ,
ਫਿਰ ਮਹਾਰਾਜ ਉਹ ਕੁਟੰਬ ਸਾਰਾ ਪਿੱਛੇ ਪਰਿਵਾਰ ਸੂਰਮਿਆਂ ਨੂੰ ਜਾ ਮਿਲੇਗਾ।
ਨਵਲਾ ਸੈਨਾਪਤੀ ਮਿਲਾਵ ਹੋ,
ਮਹਾਰਾਜ ਭਾਈ ਨਵਲਾ ਜੀ ਸੈਨਾਪਤੀ ਆਪ ਜੀ ਦੇ ਇਹਨਾਂ ਦੀ ਡਿਊਟੀ ਲਾਓ,
ਇਸ ਕਾਰਜ ਪਰ ਤਿਹ ਠਹਿਰਾਵ ਹੋ,
ਪਰਿਵਾਰ ਨੂੰ ਘਰੋਂ ਲੈ ਕੇ ਜਾਣ ਦੀ ਜਿੰਮੇਵਾਰੀ ਭਾਈ ਨਵਲਾ ਜੀ ਦੀ ਲਾਓ।
ਸੁਣ ਕਰ ਨੀਕੇ ਹਰਗੋਬਿੰਦ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਪੈਂਦੇ ਖਾਨ ਬਿਲਕੁਲ ਦਰੁਸਤ ਕਿਹਾ,
ਨਵਲੇ ਕੋ ਦੇ ਕਰ ਭੱਟ ਬ੍ਰਿੰਦ,
ਭਾਈ ਨਵਲੇ ਨੂੰ ਤਕਰੀਬਨ 100 ਸੂਰਮਾ ਦੇ ਕੇ ਮਹਾਰਾਜ ਜੀ ਨੇ ਭੇਜਿਆ ਕਿ ਤੁਸੀਂ ਸਾਰਾ ਪਰਿਵਾਰ ਮਹਿਲਾਂ ਚੋਂ ਕੱਢ ਕੇ ਲੈ ਚੱਲੋ।
ਭੇਜਿਓ ਸਭ ਪਰਿਵਾਰ ਨਿਕਾਸਨ,
ਸਾਰੇ ਪਰਿਵਾਰ ਨੂੰ ਕੱਢਣ ਲਈ ਭਾਈ ਨਵਲਾ ਜੀ ਨੂੰ ਭੇਜਿਆ।
ਦੇਹ ਧੀਰਜ ਕੋ ਮਨ ਹੈ ਤਰਾਸ ਨਾ,
ਕਹਿੰਦੇ ਧੀਰਜ ਜ਼ਰੂਰ ਦੇ ਦਿਓ ਪਰਿਵਾਰ ਨੂੰ, ਕਿਤੇ ਘਬਰਾ ਨਾ ਜਾਣ, ਮਾਈਆਂ ਹਨ, ਹੌਸਲਾ ਨਾ ਢਾ ਜਾਣ, ਉਹਨਾਂ ਨੂੰ ਹੌਸਲਾ ਦੇ ਕੇ ਲੈ ਕੇ ਆਇਓ।
ਦੋਹਰਾ ਭੱਟ ਨਵਲੇ ਕੋ ਸਤਿਗੁਰੂ ਸਭ ਕੋ ਬਾਕ ਸੁਣਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਨਵਲਾ ਜੀ ਨੂੰ ਭੇਜਿਆ ਕਿ ਜਾ ਕੇ ਤੁਸੀਂ ਸਾਡਾ ਮਹਿਲ ਪਰਿਵਾਰ ਜਿੰਨਾ ਹੈ ਬੱਚੇ ਨੇ ਉਹਨਾਂ ਨੂੰ ਗੁਰੂ ਕੇ ਮਹਿਲਾਂ ਚ ਲਿਆਓ, ਔਰ ਲਿਆ ਕੇ ਉਹਨਾਂ ਨੂੰ ਰਾਮਸਰ ਸਰੋਵਰ ਵਾਲੇ ਪਾਸੇ ਜਿੱਧਰ ਮਹਾਰਾਜ ਜੀ ਦਾ ਸਥਾਨ ਹੈ, ਇਹ ਰਸਤਾ ਸ੍ਰੀ ਤਰਨ ਤਾਰਨ ਸਾਹਿਬ ਨੂੰ ਜਾਂਦਾ ਸੀ, ਝਬਾਲ ਨੂੰ ਹੁਕਮ ਕੀਤਾ ਵੀ ਉਸ ਪਾਸੇ ਲੈ ਕੇ ਚਲੇ ਜਾਓ। ਬਾਕੀ ਸਾਰੇ ਯੋਧਿਆਂ ਨੂੰ ਮਹਾਰਾਜ ਜੀ ਨੇ ਫਰਮਾਇਆ,
ਹੁਤੇ ਲੋਹ ਗੜ ਕੇ ਬਿਖੈ ਪੰਚ 20 ਭੱਟ ਪਾਏ,
ਮਹਾਰਾਜ ਜੀ ਕਹਿੰਦੇ ਲੋਹ ਗੜ ਕਿਲੇ ਵਿੱਚ ਪੰਚ ਔਰ 20, ਯਾਨੀ ਕਿ ਪੰਚ ਪੰਜ ਤੇ 20, 25 ਸੂਰਮੇ ਇਸ ਵੇਲੇ ਉੱਥੇ ਲੜ ਰਹੇ ਨੇ ਬੜੀ ਬਹਾਦਰੀ ਨਾਲ, ਸੂਰ ਵੀਰਤਾ ਦੇ ਨਾਲ ਰਣ ਭੂਮੀ ਚ ਜੂਝ ਰਹੇ ਨੇ।
ਚੋ ਪਈ ਅਰੇ ਲਰੇ ਪਟ ਛੁੱਟੀ ਤੁਫੰਗੈ,
ਕਹਿੰਦੇ ਉਹ 25 ਸੂਰਮੇ ਇੰਨੇ ਅੜੇ ਇੰਨੇ ਲੜੇ ਕਿ ਬੰਦੂਕਾਂ ਚੱਲ ਰਹੀਆਂ ਨੇ, ਗੋਲੀਆਂ ਦਗ ਰਹੀਆਂ ਨੇ।
ਤੋਪ ਸ਼ਬਦ ਕੋ ਹੇਤ ਉਹ ਤੰਗੈ,
ਕਹਿੰਦੇ ਜਿਹੜੀ ਤੋਪ ਚੱਲਦੀ ਆ ਨਾ, ਤੋਪ ਦੇ ਗੋਲੇ ਦੀ ਆਵਾਜ਼ ਇੰਨੀ ਵੀ ਜਿੰਨੀਆਂ ਬੰਦੂਕਾਂ ਦੀ ਆਵਾਜ਼ ਆ ਉਹ ਵਿੱਚ ਮੱਧਮ ਪੈ ਜਾਂਦੀ ਉਹਦੇ ਗੋਲੇ ਦੀ ਆਵਾਜ਼ ਚ, ਇੰਨੀ ਜ਼ੋਰ ਦੇ ਨਾਲ ਉਹ ਗੋਲਾ ਚੱਲਦਾ।
ਤਿੰਨੋ ਰੱਖੀ ਅਟਕਾਏ ਲੜਾਈ,
ਕੱਲੀ ਇੱਕ ਤੋਪ ਨਾਲ ਹੀ ਲੜਾਈ ਅਟਕਾ ਕੇ ਰੱਖੀ ਹੋਈ ਉਹਨਾਂ ਯੋਧਿਆਂ ਨੇ, ਉਹਦੇ ਨਾਲ ਹੀ ਜਿਹੜੇ ਦੁਸ਼ਮਣ ਡਰਦੇ ਨਹੀਂ ਆਉਂਦੇ, ਜਦੋਂ ਇੱਕਦਮ ਤੜੰਮ ਦੇ ਕੇ ਆਵਾਜ਼ ਆਉਂਦੀ ਗੋਲੇ ਦੀ, ਉਹ ਡਰਦੇ ਹੀ ਦਹਿਲ ਜਾਂਦੇ ਨੇ, ਨੇੜੇ ਨਹੀਂ ਆਉਂਦੇ।
ਉਠਤ ਕੁਲਾਹਲ ਦੇਤ ਸੁਣਾਈ,
ਔਰ ਬੜਾ ਭਾਰੀ ਕੁਲਾਹਲ ਸੁਣਾਈ ਦੇ ਰਿਹਾ, ਲੋਹਗੜ੍ਹ ਸਾਹਿਬ ਦਾ ਯੁੱਧ ਘਮਾਸਾਨ ਮਚ ਰਿਹਾ, ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਭਾਈ ਨਵਲਾ ਜੀ ਲੈ ਕੇ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।